ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਬਾਣੀ ਭਗਤਾ ਕੀ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋ ਕਰਹੋ ਹਾਜ਼ਰ ਹਜ਼ੂਰ ਖੁਦਾਏ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋ ਕਰਹੋ ਹਾਜ਼ਰ ਹਜ਼ੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ ਰਹਾਉ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ ਹੱਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੇ ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰ ਦਨ ਬੂਦ ਕਰ ਫਕਰ ਦਾਇਮ ਲਾਏ ਚਸਮੇ ਜਹ ਤਹ ਮੌਜੂਦ ਅੱਲਾਹ ਪਾਕੰ ਪਾਕ ਹੈ ਸਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਨੈ ਸੋਏ ਅੱਲਾਹ ਪਾਕੰ ਪਾਕ ਹੈ ਸਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਨੈ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਗੁਰੂ ਸ਼ਬਦ ਦੀ ਵਿਚਾਰ ਸਰਵਣ ਕਰਨ ਵਾਸਤੇ ਹਾਜ਼ਰੀ ਭਰ ਰਹੇ ਗੁਰੂ ਸਵਾਰੇ ਸਤ ਸੰਗੀ ਜਨੋ, ਜੋ ਸਤਿਗੁਰਾਂ ਨੇ ਅੱਜ ਵਿਚਾਰ ਵਾਸਤੇ ਅੰਮ੍ਰਿਤ ਬਚਨ ਹੁਕਮ ਦੀ ਦਾਤ ਬਖਸ਼ੀ ਹੈ, ਇਹ ਅੰਮ੍ਰਿਤ ਸ਼ਬਦ ਭਗਤ ਕਬੀਰ ਸਾਹਿਬ ਜੀ ਮਹਾਰਾਜ ਉਹਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਔਰ ਇਹ ਅੰਮ੍ਰਿਤ ਬਚਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਤਿਲੰਗ ਦੇ ਵਿੱਚ ਦਰਜ ਹੈ। ਅੱਜ ਜੋ ਇਸ ਸ਼ਬਦ ਦੀ ਵਿਚਾਰ ਦਾ ਮਰਕਜ਼ ਹੈ ਉਹ ਦਰਅਸਲ ਇਹ ਹੈ ਕਿ ਇਸ ਸ਼ਬਦ ਦੀ ਸ਼ਬਦਾਵਲੀ ਪੜ੍ਹਿਆ ਜੋ ਲਫ਼ਜ਼ ਭਗਤ ਸਾਹਿਬ ਜੀ ਨੇ ਵਰਤੇ ਨੇ ਉਹਨਾਂ ਵਿੱਚੋਂ ਇਹ ਪ੍ਰਤੀਤ ਮਹਿਸੂਸ ਹੁੰਦਾ ਹੈ ਕਿ ਇਹ ਅੰਮ੍ਰਿਤ ਬਚਨ ਕਿਸੇ ਪੰਡਿਤ ਔਰ ਕਾਜ਼ੀ ਦੀ ਜਾਂ ਹਿੰਦੂਇਜ਼ਮ ਤੇ ਇਸਲਾਮ ਨੂੰ ਮੰਨਣ ਵਾਲੇ ਉਹਨਾਂ ਦੀ ਜੋ ਬਹਿਸ ਹੋ ਰਹੀ ਹੈ, ਭਗਤ ਕਬੀਰ ਸਾਹਿਬ ਜੀ ਉਸ ਬਹਿਸ ਉੱਤੇ ਆਪਣਾ ਨਜ਼ਰੀਆ ਜਾਂ ਆਪਣਾ ਰੂਹਾਨੀ ਗਿਆਨ ਉਹਨਾਂ ਦੋਨਾਂ ਨੂੰ ਬਖਸ਼ਦੇ ਆ। ਇਸ ਵਿੱਚ ਸ਼ਬਦ ਵੇਦ ਵੀ ਆਇਆ ਹੈ ਤੇ ਕਤੇਬ ਵੀ ਆਇਆ ਹੈ। ਇਸ ਵਿੱਚ ਸਤਿਗੁਰੂ ਜੀ ਨੇ, ਭਗਤ ਜੀ ਨੇ ਸੱਚ ਹੱਕ ਸ਼ਬਦ ਦੋਨੋਂ ਵਰਤੇ ਆ, ਨਾਲ ਸਿਆਮ ਮੂਰਤ ਨਾਹੀਂ ਇਸ ਸ਼ਬਦ ਦੀ ਵੀ ਗੱਲ ਕੀਤੀ ਹੈ। ਇਸ ਵਿੱਚ ਦੋਨਾਂ ਧਰਮਾਂ ਦੇ ਗ੍ਰੰਥਾਂ ਦਾ ਜ਼ਿਕਰ, ਉਹਨਾਂ ਦੇ ਜਿਹੜੀ ਸ਼ਬਦਾਵਲੀ ਵਰਤੀਂਦੀ ਹੈ ਉਹਦਾ ਜ਼ਿਕਰ, ਇਸ ਵਿੱਚ ਭਗਤ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਕੁਛ ਲੋਕ ਧਰਮ ਗ੍ਰੰਥਾਂ ਨੂੰ ਪੜ੍ਹ ਕੇ ਸਿਰਫ ਬਹਿਸ ਤੇ ਮੁਬਹਿਸਾ ਹੀ ਕਰਦੇ ਪਏ ਨੇ, ਇਹ ਧਰਮ ਇਹ ਗ੍ਰੰਥ ਚੰਗਾ ਹੈ ਇਹ ਮੰਦਾ ਹੈ। ਇਉਂ ਕਵਾਂ ਕਿ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਸ਼ਬਦ ਕਿ ਮਹਿਸ ਮੁਬਹਿਸੇ ਵਿੱਚ ਇੱਕ ਦੂਜੇ ਤੇ ਚਿੱਕੜ ਹੀ ਸੱਟੀ ਜਾ ਰਿਹਾ, ਪਰ ਬਹਿਸ ਮੁਬਹਿਸੇ ਵਿੱਚ ਪਏ ਹੋਏ ਦਾ ਅੰਦਰ ਕਦੀ ਸ਼ਾਂਤ ਨਹੀਂ ਹੋਇਆ। ਜੇ ਅੰਦਰੋਂ ਕੁਝ ਚਾਹਨਾ ਹੈ ਤਾਂ ਫੋਕੀਆਂ ਗੱਲਾਂ ਛੱਡ, ਤੂੰ ਆਪਣੇ ਦਿਲ ਨੂੰ ਖੋਜ, ਬੰਦਗੀ ਦੀ ਐਨਕ ਲਾ। ਜਿਸ ਦਿਨ ਤੇਰੇ ਕੋਲ ਬੰਦਗੀ ਦਾ ਚਸ਼ਮਾ ਲੱਗ ਜਾਏਗਾ, ਸੰਸਾਰ ਦੀ ਹਰ ਤਰਫ ਤੈਨੂੰ ਕਰਤਾਰ ਹੀ ਕੇਵਲ ਨਜ਼ਰ ਆਏਗਾ। ਇਹ ਭਗਤ ਜੀ ਨੇ ਬਖਸ਼ਿਸ਼ ਕੀਤੀ ਹੈ। ਆਓ ਆਪਾਂ ਇਸ ਅੰਮ੍ਰਿਤ ਸ਼ਬਦ ਦੇ ਅਖਰੀ ਅਰਥ, ਜਿੰਨੀ ਕੁ ਦਾਤਾਰ ਨੇ ਸਮਝ ਸੋਝੀ ਬਖਸ਼ੀ, ਆਪਾਂ ਵਿਚਾਰ ਕਰਨ ਦਾ ਯਤਨ ਕਰਾਂਗੇ। ਆਪ ਜਿਤਨੇ ਇਸ ਹਜ਼ੂਰ ਦੇ ਦਰਬਾਰ ਵਿੱਚ ਹਾਜ਼ਰ ਹੋ, ਦੇਸ਼ ਪ੍ਰਦੇਸ਼ ਸਮੁੱਚੇ ਇਸ ਸੰਸਾਰ ਤੇ ਜਿੱਥੇ ਜਿੱਥੇ ਬੈਠੇ ਵੀ ਆਪ ਵਿਚਾਰ ਸਰਵਣ ਕਰ ਰਹੇ ਹੋ, ਕਿਰਪਾ ਕਰੋ, ਅਸੀਸ ਬਖਸ਼ੋ। ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਆਪ ਆਪਣੇ ਸ਼ਬਦ ਦੀ ਖੈਰ ਝੋਲੀ ਚ ਪਾਓ, ਆਪ ਵਿੱਚ ਵਰਤ ਕੇ ਸਤਿਗੁਰੂ ਆਪ ਹੀ ਵਿਚਾਰ ਕਰਾ ਲਵੋ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਿਲੰਗ ਬਾਣੀ ਭਗਤਾ ਕੀ ਕਬੀਰ ਜੀ।
ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਸ ਵਕਤ ਸ਼੍ਰੀ ਰਾਮਸਰ ਦੇ ਕਿਨਾਰੇ ਜਾਂ ਸ਼੍ਰੀ ਰਾਮਸਰ ਜੀ ਦੇ ਅਸਥਾਨ ਤੇ ਸਨਮਾਨਯੋਗ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਤੋਂ ਵੱਖ ਵੱਖ ਸੰਚਿਆਂ ਵਿੱਚ ਜੋ ਬਾਣੀ ਸੀ, ਪੋਥੀਆਂ ਵਿੱਚ ਜੋ ਬਾਣੀ ਸੀ, ਉਸ ਨੂੰ ਇੱਕ ਥਾਂ ਤੇ ਸਤਿਗੁਰੂ ਜੀ ਲਿਖਾ ਰਹੇ ਨੇ। ਪਰਸੋਂ ਵੀ ਦਾਸ ਨੇ ਭਗਤ ਸ਼ਬਦ ਸੰਬੰਧੀ ਬੇਨਤੀ ਕੀਤੀ ਸੀ, ਪਰ ਅੱਜ ਸਿਰਫ ਸੰਖੇਪ ਜਿਹਾ। ਉਸ ਵਕਤ ਸਤਿਗੁਰੂ ਬਾਣੀ ਦੀ ਤਰਤੀਬ ਅਨੁਸਾਰ ਆਪ ਹੀ ਕਿਰਪਾ ਕਰਕੇ ਇਹ ਸਰਲੇਖ ਲਿਖਾ ਰਹੇ ਨੇ। ਦੂਸਰੀ ਵਾਰ ਜਦੋਂ ਦਮਦਮਾ ਸਾਹਿਬ ਜੀ ਦੀ ਧਰਤੀ ਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕੀਤੀ ਹੈ। ਸ਼੍ਰੀਮਾਨ ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਉਹਨਾਂ ਨੇ ਆਪਣੇ ਹਸਤ ਦੁਆਰਾ ਬਾਣੀ ਲਿਖੀ ਹੈ। ਸਤਿਗੁਰੂ ਨੇ ਉੱਥੇ ਵੀ ਇਹੀ ਤਰਤੀਬ ਦਿੱਤੀ ਹੈ। ਮਹਾਰਾਜ ਨੇ ਸ਼ਬਦ ਵਰਤਿਆ ਤਿਲੰਗ ਬਾਣੀ ਭਗਤਾਂ ਕੀ। ਤਿਲੰਗ 31 ਰਾਗਾਂ ਵਿੱਚੋਂ ਇੱਕ ਰਾਗ ਹੈ। ਸ਼ਬਦ ਹੈ ਬਾਣੀ। ਬਾਣੀ ਸ਼ਬਦ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਵੈਸੇ ਬਾਣੀ ਦਾ ਲਫ਼ਜ਼ੀ ਅਰਥ ਜੇ ਤੁਸੀਂ ਦੇਖੋਗੇ ਤੇ ਬਾਣੀ ਦਾ ਅਰਥ ਹੈ ਆਵਾਜ਼। ਸੰਸਕ੍ਰਿਤ ਦਾ ਇੱਕ ਸ਼ਬਦ ਹੈ ਬਾਣੀ। ਉਸ ਬਾਣੀ ਸ਼ਬਦ ਤੋਂ ਹੀ ਜਿਹੜਾ ਦਾਤਾਰ ਨੇ ਬਚਨ ਕੀਤਾ ਇਹ ਬਾਣੀ ਸ਼ਬਦ ਸਾਨੂੰ ਦਿੱਤਾ ਹੈ। ਪਰ ਇੱਕ ਅਰਜ਼ ਆਪ ਜੀ ਨੂੰ ਜ਼ਰੂਰ ਕਰਦਾ ਜਾਵਾਂ, ਕਿਉਂਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਦਾਤਾਰ ਨੇ ਬਾਣੀ ਦੀ ਸਿਫਤ ਵਿੱਚ ਵੀ ਬਾਣੀ ਦਰਜ ਕੀਤੀ ਹੈ। ਬਾਣੀ ਦੀ ਸਿਫਤ ਵਿੱਚ ਬਾਣੀ ਦਰਜ ਕੀਤੀ ਹੈ। ਉਂਝ ਬਾਣੀ ਸ਼ਬਦ ਸਾਡੇ ਲਈ ਬਿਲਕੁਲ ਇਹ ਇੰਨਾ ਸਨਮਾਨਯੋਗ ਹੈ। ਅਸੀਂ ਸ਼ਬਦ ਅਕਸਰ ਬੋਲਦੇ ਹਾਂ, ਬਾਣੀ ਪੜ੍ਹ ਰਿਹਾ ਹੈ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਸ਼ਬਦ ਸੱਚ ਨਾਲ ਵੀ ਜੁੜਦਾ ਹੈ ਤੇ ਬਾਣੀ ਸ਼ਬਦ ਜਿਹੜਾ ਉਹ ਕੱਚ ਨਾਲ ਵੀ ਜੁੜਦਾ ਹੈ। ਜਿਵੇਂ ਆਨੰਦ ਸਾਹਿਬ ਦੀ ਪਵਿੱਤਰ ਬਾਣੀ 'ਚ ਅਸੀਂ ਪਾਠ ਕਰਦੇ ਹਾਂ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਉੱਥੇ ਬਾਣੀ ਤੋਂ ਪਹਿਲਾਂ ਸਤਿਗੁਰੂ ਨੇ ਸ਼ਬਦ ਵਰਤਿਆ ਹੈ ਸੱਚੀ, ਸੱਚੀ ਸ਼ਬਦ ਵਰਤਿਆ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਪਰ ਨਾਲ ਫਿਰ ਕਹਿ ਦਿੱਤਾ ਕਿਹੜੀ ਬਾਣੀ ਸੱਚੀ ਜੀ। ਉਸ ਸੱਚੀ ਬਾਣੀ ਦਾ ਖੁਲਾਸਾ ਕਰਦਿਆਂ ਅਗਲੀ ਤੁਕ ਵਿੱਚ ਸ਼ਬਦ ਬਖਸ਼ਿਸ਼ ਕੀਤੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਬਾਣੀਆਂ ਤੋਂ ਸ਼੍ਰੋਮਣੀ ਬਾਣੀ ਜਿਹੜੀ ਉਹ ਗੁਰੂ ਕੀ ਬਾਣੀ। ਪਰ ਇਸੇ ਪੌੜੀ ਤੋਂ ਅਗਲੇਰੀ ਪੌੜੀ ਦਾ ਜਦੋਂ ਪਾਠ ਕਰਨੇ ਆ, ਉਸ ਵਿੱਚ ਦਾਤਾਰ ਨੇ ਬਖਸ਼ਿਸ਼ ਕੀਤੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਸ਼ਬਦ ਸੁਣਿਓ, ਬਾਣੀ ਸ਼ਬਦ ਨਾਲ ਸੱਚੀ ਵੀ ਆਇਆ ਹੈ ਤੇ ਬਾਣੀ ਸ਼ਬਦ ਨਾਲ ਕੱਚੀ ਵੀ ਆਇਆ ਹੈ। ਮੇਰੇ ਕਹਿਣ ਤੋਂ ਮੁਰਾਦ ਬਾਣੀ ਸ਼ਬਦ ਦਾ ਅਰਥ ਆਵਾਜ਼ ਬੋਲ। ਉੱਥੇ ਮਹਾਰਾਜ ਬਖਸ਼ਿਸ਼ ਕਰਦੇ ਆ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ। ਬਾਣੀ ਦਾ ਅਰਥ ਆਵਾਜ਼। ਉਂਝ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਾਣੀ ਲਈ ਸ਼ਬਦ ਇਹ ਵੀ ਵਰਤਿਆ, ਖਸਮ ਕੀ ਬਾਣੀ, ਧੁਰ ਕੀ ਬਾਣੀ, ਸਾਧ ਕੀ ਬਾਣੀ, ਗੁਰ ਬਾਣੀ, ਇਹ ਸਾਰੇ ਸ਼ਬਦ ਮਹਾਰਾਜ ਜੀ ਨੇ ਵਰਤੇ। ਜਿਵੇਂ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਇਹ ਥੋੜਾ ਜਿਹਾ ਇਸ ਲਫ਼ਜ਼ ਤੇ ਦਾਸ ਰੁਕਿਆ ਕਿ ਤਿਲੰਗ ਰਾਗ ਹੈ ਤੇ ਸ਼ਬਦ ਹੈ ਕਿ ਬਾਣੀ ਭਗਤਾਂ ਕੀ। ਸਿਰਫ ਬਾਣੀ ਸ਼ਬਦ ਤੇ ਗੁਰੂ ਨਾਨਕ ਸਾਹਿਬ ਸ਼ਬਦ ਵਰਤਦੇ ਆ ਕਿ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਖਸਮ ਕੀ ਬਾਣੀ। ਗੁਰੂ ਅਰਜੁਨ ਸਾਹਿਬ ਸ਼ਬਦ ਵਰਤਦੇ ਆ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਇੱਥੇ ਧੁਰ ਕੀ ਕਿਹਾ, ਉੱਥੇ ਖਸਮ ਕੀ ਕਿਹਾ ਹੈ, ਗੱਲ ਇੱਕੋ ਹੀ ਹੈ। ਖਸਮ ਕੀ ਬਾਣੀ, ਧੁਰ ਕੀ ਬਾਣੀ। ਗੁਰੂ ਰਾਮਦਾਸ ਜੀ ਨੇ ਸ਼ਬਦ ਵਰਤਿਆ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਉੱਥੇ ਸ਼ਬਦ ਬਾਣੀ ਨਾਲ ਗੁਰੂ ਵਰਤਿਆ ਹੈ। ਇਸੇ ਤਰ੍ਹਾਂ ਮਹਾਰਾਜ ਨੇ ਬਾਣੀ ਨੂੰ ਸ਼ਬਦ ਅੰਮ੍ਰਿਤ ਵੀ ਵਰਤਿਆ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਅੰਮ੍ਰਿਤ ਬਚਨ ਸਾਧ ਕੀ ਬਾਣੀ। ਸਿਰਫ ਇੱਥੇ ਇਸ ਕਰਕੇ ਭਾਈ ਗੁਰਸਿੱਖੋ, ਉਸ ਦਿਨ ਮੈਂ ਆਪ ਜੀ ਨੂੰ ਅਰਜ਼ ਕੀਤੀ ਸੀ, ਉਹ ਸਤਿਗੁਰਾਂ ਨੇ ਕਿਰਪਾ ਕੀਤੀ, ਉਹ ਸ਼ਬਦ ਅੱਜ ਫਿਰ ਬਖਸ਼ਿਸ਼ ਹੋ ਗਿਆ ਭਗਤ ਬਾਣੀ ਚੋਂ। ਗੁਰੂ ਸਾਹਿਬ ਆਪਣੀ ਬਾਣੀ ਜਦੋਂ ਲਿਖਦੇ ਆ ਸਿਰਫ ਉੱਥੇ ਮਹੱਲਾ ਸ਼ਬਦ ਹੀ ਵਰਦੇ ਆ, ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਤੇ ਨਾਵਾਂ, ਇਹ ਵੀ ਨਹੀਂ ਕਹਿੰਦੇ ਕਿ ਮਹੱਲੇ ਪਹਿਲੇ ਕੀ ਬਾਣੀ। ਉੱਥੇ ਸਿਰਫ ਮਹੱਲਾ ਸ਼ਬਦ ਕਹਿ ਰਾਗ ਦਾ ਜ਼ਿਕਰ ਜਾਂ ਸ਼ਲੋਕ ਹੈ। ਇੱਥੇ ਸਤਿਗੁਰੂ ਜੀ ਸ਼ਬਦ ਵਰਤ ਰਹੇ ਆ ਤਿਲੰਗ ਬਾਣੀ ਭਗਤਾਂ ਕੀ, ਇਹਦਾ ਮਤਲਬ ਰਾਗ ਤਿਲੰਗ ਹੈ। ਤੇ ਇਸ ਵਿੱਚ ਜਿਹੜੇ ਅੱਗੇ ਸ਼ਬਦ ਤੁਸੀਂ ਪੜੋਗੇ ਸਾਧ ਸੰਗਤ ਜੀ, ਇਹ ਬਾਣੀ ਭਗਤਾਂ ਦੀ ਹੈ। ਤੇ ਇਸ ਵਿੱਚੋਂ ਪਹਿਲੇ ਸ਼ਬਦ ਜਿਹੜੇ ਪੜੋਗੇ ਉਹਦੇ ਨਾਲ ਮਹਾਰਾਜ ਜੀ ਨੇ ਕਹਿ ਦਿੱਤਾ ਕਬੀਰ ਜੀ, ਬੜਾ ਸਤਿਕਾਰਯੋਗ ਸ਼ਬਦ ਵਰਤਿਆ ਦਾਤਾ ਜੀ। ਆਪ ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਭਗਤਾਂ ਦੇ ਸ਼ਬਦ ਪੜ੍ਹਦੇ ਹੋ ਇੰਨੇ ਸਨਮਾਨਿਤ ਸ਼ਬਦ ਜੀ। ਉਸ ਦਿਨ ਮੈਂ ਕਿਹਾ ਸੀ ਥੋੜ੍ਹੀ ਜਿਹੀ ਰਿਪੀਟ ਗੱਲ ਕਰ ਦੇਣਾ, ਕਬੀਰ ਸਾਹਿਬ ਆਪਣੀ ਜਾਤ ਦਾ ਜ਼ਿਕਰ ਜ਼ਰੂਰ ਕਰਦੇ ਆ ਪਰ ਉਹ ਜਾਤ ਨੂੰ ਖੌਮੇ 'ਚ ਨਹੀਂ। ਲੋਕ ਉਹਨਾਂ ਨੂੰ ਜੇ ਸ਼ੂਦਰ ਸ਼ਬਦ ਵੀ ਵਰਦੇ ਆ ਪਰ ਉਹ ਤਾਂ ਬਾਣੀ ਵਿੱਚ ਕਹਿੰਦੇ ਆ ਮੈਂ ਆਪਣੀ ਜਾਤ ਤੋਂ ਕੁਰਬਾਨ ਜਾਵਾਂ ਜਿਸ ਵਿੱਚ ਰਹਿ ਕੇ ਮੈਂ ਰੱਬ ਦੀ ਬੰਦਗੀ ਕੀਤੀ। ਕਬੀਰ ਮੇਰੀ ਜਾਤ ਕੋ ਸਭ ਕੋ ਹਸਨੈ ਹਾਰ, ਬਲਿਹਾਰੀ ਇਸ ਜਾਤ ਕੋ ਜੇ ਜਪਿਓ ਸਿਰਜਨਖਾਰ। ਉੱਥੇ ਸ਼ਬਦ ਉਹਨਾਂ ਨੇ ਵਰਤਿਆ, ਕਿਉਂ? ਇਹ ਨਹੀਂ ਕਿ ਉਹ ਜਾਤ ਦੀ ਪ੍ਰੋੜਤਾ ਕਰ ਰਹੇ ਆ। ਜੇ ਉਹ ਕਹਿੰਦੇ ਇਨਸਾਨ ਨੂੰ ਜਾਤ ਦੇ ਆਧਾਰ ਤੇ ਨੀਵਾਂ ਕਹੋ ਉਸ ਦਾ ਉਹ ਵਿਰੋਧ ਕਰਦੇ ਪਿਆ, ਨਹੀਂ ਕਿ ਜਿਸ ਜਾਤ ਨੂੰ ਤੂੰ ਨੀਵਾਂ ਕਹਿੰਦੇ ਮੈਂ ਉਸ ਤੋਂ ਕੁਰਬਾਨ ਜਾਣਾ ਕਿ ਇਸ ਜਾਤ ਵਿੱਚ ਰਹਿ ਕੇ ਮੈਨੂੰ ਰੱਬ ਦੀ ਬੰਦਗੀ ਕਰਨ ਦਾ ਅਵਸਰ ਮਿਲਿਆ ਹੈ। ਉਸ ਦਿਨ ਬੇਨਤੀ ਕੀਤੀ ਸੀ, ਗੁਰੂ ਸਾਹਿਬ ਨੇ ਕਿਸੇ ਵੀ ਭਗਤ ਦੀ ਜਾਤ ਨਾਲ ਸਿਰਲੇਖ ਨਹੀਂ ਲਿਖਿਆ। ਹੁਣ ਇੱਥੇ ਸ਼ਬਦ ਵਰਤਿਆ ਤਿਲੰਗ ਬਾਣੀ ਭਗਤਾਂ ਕੀ, ਇਹਦਾ ਮਤਲਬ ਰਾਗ ਤਿਲੰਗ ਭਗਤਾਂ ਦੀ ਬਾਣੀ ਹੈ। ਤੇ ਜਿਹੜਾ ਸ਼ਬਦ ਆਪ ਸਰਵਣ ਕਰਨ ਲੱਗੇ ਹੋ ਉੱਥੇ ਸ਼ਬਦ ਲਿਖਿਆ ਕਬੀਰ ਜੀ। ਇਸ ਬਾਣੀ ਦੇ ਉਚਾਰਨ ਕਰਤਾ ਸਨਮਾਨਯੋਗ ਭਗਤ ਕਬੀਰ ਸਾਹਿਬ ਜੀ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਸ ਤੋਂ ਬਾਅਦ ਦਾਤਾਰ ਜੀ ਨੇ ਫਿਰ ਮੰਗਲ ਦਰਜ ਕੀਤਾ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹ ਮੰਗਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਾਤਾਰ ਨੇ ਤਕਰੀਬਨ 524 ਵਾਰ ਵਰਤਿਆ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, 524 ਵਾਰ ਸਤਿਗੁਰੂ ਜੀ ਨੇ ਇਸ ਮੰਗਲ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਹੈ। ਤੇ ਇਸ ਦਾ ਵੀ ਇੱਕ ਭਾਵ ਹੈ, ਕਿਉਂਕਿ ਜਦੋਂ ਅਸੀਂ ਵਿਚਾਰ ਕਰਨੇ ਹਾਂ ਜਿੰਨੀ ਕੁ ਰੱਬ ਨੇ ਸੋਝੀ ਸਮਤ ਦਿੱਤੀ ਹੁੰਦੀ ਹੈ ਉਸ ਅਨੁਸਾਰ ਹੀ ਆਪਾਂ ਸ਼ਬਦਾਂ ਦੀ ਕਥਾ ਕਰਨੇ। ਇਹ ਸੈਂਕੜੇ ਵਾਰੀ ਗੁਰਦੇਵ ਜੀ ਨੇ ਮੰਗਲ ਰੱਖਿਆ, ਇਹਦਾ ਮਤਲਬ ਹੈ ਕੋਈ? ਇਹ ਐਵੇਂ ਨਹੀਂ ਜੀ ਇਸ਼ਟ ਦੀ ਪ੍ਰਸ਼ੰਸਾ ਲਈ ਵੀ ਮੰਗਲ ਹੁੰਦਾ, ਮੰਗਲ ਕਈ ਪ੍ਰਕਾਰ ਦੇ ਨੇ। ਪਰ ਇੱਥੇ ਜਦੋਂ ਮਹਾਰਾਜ ਜੀ ਨੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਹਾ, ਅਸਲ 'ਚ ਗੁਰਦੇਵ ਵਾਰ ਵਾਰ ਬਾਣੀ ਵਿੱਚ ਸੈਂਕੜੇ ਵਾਰੀ ਇਸ ਗੱਲ ਨੂੰ ਬਾਣੀ ਪੜ੍ਹਨ ਵਾਲੇ ਨੂੰ ਦ੍ਰਿੜ ਕਰਾ ਰਿਹਾ, ਸ਼ਬਦ ਤੂੰ ਭਗਤਾਂ ਦਾ ਪੜ੍ਹੀ, ਸ਼ਬਦ ਗੁਰੂ ਸਾਹਿਬਾਨ ਦਾ ਪੜ੍ਹੀ, ਸ਼ਬਦ ਤੂੰ ਭੱਟਾਂ ਦੇ ਪੜ੍ਹੀ, ਬਾਣੀ ਤੂੰ ਭਾਵੇਂ ਗੁਰਸਿੱਖਾਂ ਦੀ ਪੜ੍ਹੀ, ਪਰ ਇੱਕ ਗੱਲ ਨੂੰ ਜ਼ੇਹਨ ਵਿੱਚ ਰੱਖ ਕੇ ਚੱਲੀ, ਸਾਰੀ ਬਾਣੀ ਦਾ ਸਿਧਾਂਤ ਇਹ ਵੇ ਕਿ ਪਰਮਾਤਮਾ ਇੱਕ ਹੈ, ਉਸ ਇੱਕ ਵਰਗਾ, ਉਸ ਅਦੁੱਤੀ ਇੱਕ ਵਰਗਾ ਕੋਈ ਹੋਰ ਇੱਕ ਨਹੀਂ, ਉਹ ਇੱਕ ਰਸ ਹੈ ਤੇ ਉਹਨੂੰ ਮਿਲਣ ਦਾ ਵਸੀਲਾ ਕੇਵਲ ਸਤਿਗੁਰੂ ਜੀ ਦੀ ਕਿਰਪਾ ਹੈ। ਵਾਰ ਵਾਰ ਇਹ ਸ਼ਬਦ ਦ੍ਰਿੜ ਕਰਾ ਰਿਹਾ ਕਿ ਕਿਤੇ ਬੰਦਾ ਭੁੱਲ ਨਾ ਜਾਏ, ਇੱਕ ਓਅੰਕਾਰ ਇਹਦਾ ਅਰਥ ਹੋ ਗਿਆ ਪਰਮਾਤਮਾ ਇੱਕ ਹੈ। ਚਲੋ ਬੜੀ ਵਾਰੀ ਇਹ ਰੋਜ਼ ਹੀ ਤਕਰੀਬਨ ਜਦੋਂ ਮੰਗਲ ਆ ਜਾਂਦਾ ਆਪ ਅਰਥ ਸਰਵਣ ਕਰਦੇ, ਪਰਮੇਸ਼ਵਰ ਇੱਕ ਹੈ। ਤੇ ਨਾਲ ਇੱਕ ਸ਼ਬਦ ਵਰਤੀਏ ਅਦੁੱਤੀ। ਅਦੁੱਤੀ ਦਾ ਅਰਥ ਹੈ ਜਿਸ ਵਰਗ, ਜਿਸ ਇੱਕ ਵਰਗਾ ਦੂਜਾ ਇੱਕ ਕੋਈ ਨਹੀਂ। ਫਿਰ ਬੇਨਤੀ ਹੈ, ਕੱਲਾ ਇਹ ਸ਼ਬਦ ਵਰਤਿਆਂਗੇ ਪਰਮਾਤਮਾ ਇੱਕ ਹੈ, ਥੋੜਾ ਜਿਹਾ ਹੋਰ ਜੇ ਖੋਲਿਆ ਜਾਏ, ਹੁਣ ਆ ਇਸ ਧਰਤੀ ਉੱਪਰ ਸੂਰਜ ਜਿਹੜਾ ਦਿਸਦਾ ਇਹ ਇੱਕ ਹੈ, ਸਾਨੂੰ ਤਾਂ ਇੱਕ ਦਿਸਦਾ, ਪਰ ਇਸ ਇੱਕ ਦੀ ਵਿਆਖਿਆ ਇਸ ਇੱਕ ਨਾਲ ਨਹੀਂ ਹੋ ਸਕੇਗੀ। ਇਸ ਧਰਤੀ ਦਾ ਸੂਰਜ ਇੱਕ ਹੈ, ਪਰ ਸੱਚ ਇਹ ਵੇ ਇਹੋ ਜਿਹੇ ਸੂਰਜ ਪਤਾ ਨਹੀਂ ਕਿੰਨੇ ਕੁ ਪਰਮਾਤਮਾ ਨੇ ਪੈਦਾ ਕੀਤੇ ਨੇ। ਗੁਰਮੁਖੋ, ਸੂਰਜ ਇੱਕ ਹੋ ਕੇ ਉਸ ਇੱਕ ਵਰਗੇ ਅਨੇਕਾਂ ਸੂਰਜ ਨੇ, ਪਰ ਇਹ ਨਹੀਂ ਕਿ ਇਸ ਧਰਤੀ ਦਾ ਪਰਮਾਤਮਾ ਇੱਕ ਹੈ, ਦੂਜੀ ਧਰਤੀ ਦਾ ਪਰਮਾਤਮਾ ਹੋਰ ਹੈ। ਗੁਰਮੁਖੋ, ਉਹ ਇੱਕ ਓਅੰਕਾਰ ਉਹ ਇੱਕ ਹੈ, ਉਸ ਇੱਕ ਵਰਗਾ ਹੋਰ ਦੂਜਾ ਕੋਈ ਇੱਕ ਹੈ ਹੀ ਨਹੀਂ, ਅਦੁੱਤੀ ਹੈ, ਉਹਦਾ ਕੋਈ ਸ਼ਰੀਕ ਵੀ ਕੋਈ ਨਹੀਂ। ਇਸੇ ਕਰਕੇ ਮਹਾਰਾਜ ਜੀ ਨੇ ਸ਼ਬਦ ਬਾਣੀ ਚ ਵਰਤਿਆ, ਸਾਹਿਬ ਮੇਰਾ ਏਕੋ ਹੈ, ਭਾਈ ਏਕੋ ਹੈ, ਬਸ ਇੱਕੋ ਹੀ ਹੈ, ਤੁਧ ਬਿਨ ਦੂਜਾ ਨਾ ਹੀ ਕੋਏ, ਉਸ ਇੱਕ ਤੋਂ ਬਿਨਾਂ ਦੂਜਾ ਹੋਰ ਕੋਈ ਨਹੀਂ। ਤੂੰ ਕਰਤਾਰ ਕਰੈ ਸੋ ਹੋਏ, ਤੇਰਾ ਜ਼ੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਸਿਰਫ ਇੱਕ ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਸ਼ਬਦ ਵਰਤਦੇ ਨੇ, ਅਨੂਪ ਹੈ, ਤੇਰੇ ਬਰਾਬਰ ਕੋਈ ਨਹੀਂ ਜਿਹਦੇ ਨਾਲ ਤੁਲਨਾ ਦੇ ਦੀਏ, ਤੂੰ ਐਸਾ ਹੈ। ਇੱਕ ਓਵੰਕਾਰ, ਪਰਮੇਸ਼ਵਰ ਇੱਕ ਹੈ, ਸਰਵ ਵਿਆਪਕ ਹੈ, ਅਦੁੱਤੀ ਹੈ। ਸਤਿਗੁਰ ਪ੍ਰਸਾਦ ਉਹਨੂੰ ਮਿਲਣ ਦਾ ਤਰੀਕਾ, ਉਹਨੂੰ ਪਾਉਣ ਦਾ ਵਸੀਲਾ ਸਿਰਫ ਤਾਂ ਸਿਰਫ ਸਤਿਗੁਰ ਪ੍ਰਸਾਦ ਹੈ, ਸਤਿਗੁਰੂ ਦੀ ਕਿਰਪਾ ਹੈ, ਸਤਿਗੁਰੂ ਕੀ ਨਦਰ ਹੈ, ਸਤਿਗੁਰੂ ਕੀ ਬਖਸ਼ਿਸ਼ ਹੈ, ਤੇ ਜੋ ਕੁਝ ਸਤਿਗੁਰੂ ਦੀ ਕਿਰਪਾ ਵਿੱਚ ਵਰਤਦਾ ਹੈ। ਸਿਰਫ ਥੋੜੇ ਜਿਹੇ ਇਹ ਅਰਥ ਕਰਕੇ ਸਤਿਗੁਰ ਪ੍ਰਸਾਦ, ਪ੍ਰਸਾਦ ਸ਼ਬਦ ਦਾ ਅਰਥ, ਚਲੋ ਕਿਰਪਾ ਕੀਤਾ, ਅਨੁਗ੍ਰਹਿ ਕਰੋ, ਨਦਰ ਕਰੋ, ਬਖਸ਼ਿਸ਼ ਕਰੋ, ਕਰਮ ਕਰੋ, ਅਰਥ ਇੱਕੋ ਹੀ ਨੇ। ਜਿਹੜੀ ਬਖਸ਼ਿਸ਼ ਹੈ, ਸੱਚ ਇਹ ਬਖਸ਼ਿਸ਼ ਕਦੀ ਕਿਸੇ ਬੰਦੇ ਦਾ ਗੁਣ ਔਗਣ ਨਹੀਂ ਦੇਖਦੀ। ਅਸਲੀਅਤ ਇਹ ਸ਼ਬਦ ਕਹੀਏ ਵੀ ਇਸ ਤੇ ਬਖਸ਼ਿਸ਼ ਤਾਂ ਹੋਈ ਇਹਨੇ ਇਹ ਕੁਛ ਕੀਤਾ। ਗੁਰੂ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਆ, ਜੇ ਤੁਸੀਂ ਰੂਹਾਨੀ ਮਾਰਗ ਤੇ ਚੱਲਦੇ ਪਏ ਹੋ, ਯਾਦ ਰੱਖਿਓ ਇਹ ਚੱਲਣਾ ਵੀ ਉਹਦੀ ਬਖਸ਼ਿਸ਼ ਹੈ। ਇਸ ਚੱਲਣੇ ਨੂੰ ਵੀ ਬਖਸ਼ਿਸ਼ ਤੋਂ ਵੱਖ ਨਹੀਂ ਕਰਨਾ ਵੀ ਮੈਂ ਚੱਲਿਆ ਤਾਂ ਬਖਸ਼ਿਸ਼ ਮਿਲੀ, ਨਹੀਂ ਨਹੀਂ, ਉਸ ਚੱਲਣੇ ਨੂੰ ਵੀ ਬਖਸ਼ਿਸ਼ ਨਾਲ ਜੋੜੀਏ। ਤਾਂ ਹੀ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਲਈ ਇੱਕ ਬਚਨ ਵਰਤਿਆ ਹੈ ਕਿ ਪਹਿਲਾਂ ਬਾਬੇ ਪਾਇਆ ਬਖਸ਼ਦਾਰ, ਬਖਸ਼ਿਸ਼ ਸਭ ਤੋਂ ਪਹਿਲਾਂ ਕਿਰਪਾ, ਪਹਿਲਾਂ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਘਾਲ ਕਮਾਈ। ਜਿਹੜੀ ਬਖਸ਼ਿਸ਼ ਹੈ, ਚੱਲਣ ਵੀ ਬਖਸ਼ਿਸ਼ ਲੈਣਾ ਹੈ। ਦਾਸ ਨੇ ਇੱਕ ਦਿਨ ਅਰਜ਼ ਕੀਤੀ ਸੀ ਕਿ ਧੰਨ ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਨੇ ਬੜੇ ਪਿਆਰੇ ਬਚਨ ਕਹੇ ਸਨ, ਅੰਤਲੇ ਸਮੇਂ ਰਮਦਾਸ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉੱਥੇ ਗਏ ਆ, ਗੁਰਸਿੱਖ ਨਾਲ ਨੇ, ਭਾਈ ਗੁਰਦਾਸ ਸਾਹਿਬ ਜੀ ਨਾਲ ਨੇ, ਹੋਰ ਗੁਰਸਿੱਖ ਨਾਲ ਨੇ, ਤੇ ਬੇਨਤੀ ਕਰਦੇ ਪੁੱਛਦੇ ਆ ਸਿੱਖ ਕਿ ਬਾਬਾ ਜੀ, ਆਪ ਜੀ ਨੇ ਇਤਨਾ ਲੰਬੇਰਾ ਸਮਾਂ ਗੁਰੂ ਨਾਨਕ ਸਾਹਿਬ ਜੀ ਦੇ ਦਰ ਘਰ ਦੀ ਸੇਵਾ ਕੀਤੀ, ਥੋੜ੍ਹਾ ਜਿਹਾ ਸਮਾਂ ਨਹੀਂ? ਗੁਰਮੁਖੋ, ਦੇਖੋ ਜੇ ਇਤਿਹਾਸ ਨੂੰ ਪੜ੍ਹੋ ਤੇ ਧੰਨ ਬਾਬਾ ਬੁੱਢਾ ਸਾਹਿਬ ਜੀ 125 ਸਾਲ ਦੀ ਉਮਰ ਵਿੱਚੋਂ 113 ਸਾਲ ਉਹਨਾਂ ਨੇ ਬਾਬਾ ਜੀ ਦੀ ਸਿੱਖੀ ਨੂੰ ਕਮਾਇਆ ਹੈ, 113 ਸਾਲ। ਪਰ ਜਦੋਂ ਅੰਤਲਾ ਸਮਾਂ ਹੁੰਦਾ ਹੈ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦੇ ਘਰ ਜਾਂਦੇ ਆ, ਚਲੋ ਮੈਂ ਸ਼ਬਦ ਉਹਨਾਂ ਦਾ ਵਰਤ ਰਿਹਾ, ਅਸਲ 'ਚ ਗੁਰੂ ਦਾ ਘਰ ਬਾਬੇ ਬੁੱਢੇ ਦਾ ਘਰ ਹੈ, ਬਾਬੇ ਬੁੱਢੇ ਦਾ ਘਰ ਗੁਰੂ ਨਾਨਕ ਸਾਹਿਬ ਦਾ ਘਰ ਹੈ। ਉੱਥੇ ਫਿਰ ਸ਼ਬਦ ਪੁੱਛਦੇ ਆ ਸਿੱਖ ਕਿ ਬਾਬਾ ਜੀ, ਆਪ ਜੀ ਨੇ ਸਿੱਖੀ ਕਮਾਈ, ਗੁਰੂ ਸਾਹਿਬ ਜੀ ਦੇ ਬਚਨ ਬਲਾਸ, ਸਾਨੂੰ ਕੋਈ ਉਪਦੇਸ਼ ਬਖਸ਼ੋ। ਬੇਨਤੀ ਸਿਰਫ ਸੁਣਿਓ, ਮੈਂ ਪ੍ਰਸਾਦ ਦੀ ਗੱਲ ਕਰਕੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਬਾਬਾ ਜੀ ਨੇ 3 ਬਚਨ ਕਹੇ। ਪਹਿਲਾ ਬਚਨ ਕਿਹਾ, ਸਿੱਖੋ ਜਪ ਕਰੋ, ਦੂਸਰਾ ਸ਼ਬਦ ਵਰਤਿਆ ਤਪ ਕਰੋ, ਤੀਸਰਾ ਸ਼ਬਦ ਵਰਤਿਓ ਨੇ ਸੰਯਮ ਰੱਖੋ। ਹੁਣ ਇਹ 3 ਸ਼ਬਦ ਬਾਣੀ 'ਚ ਇਹਦੀ ਪ੍ਰੋੜਤਾ ਵੀ ਹੈ ਤੇ ਕਈ ਥਾਵਾਂ 'ਤੇ ਇਹਦਾ ਖੰਡਨ ਵੀ ਕੀਤਾ ਹੈ, ਉਹ ਸਮਝਣ ਦਾ ਇੱਕ ਵਿਸ਼ਾ ਹੈ। ਜਿਵੇਂ ਅਸੀਂ ਪਾਠ ਕਰਨੇ ਹਾਂ, ਜਪ ਤਪ ਸੰਯਮ ਧਰਮ ਨਾ ਕਮਾਇਆ, ਇਹਦਾ ਮਤਲਬ ਇਹ ਜਪ ਤਪ ਸੰਯਮ ਧਰਮ ਕਮਾਉਣ ਵਾਲੀਆਂ ਚੀਜ਼ਾਂ ਨੇ। ਹੁਣ ਉੱਥੇ ਬਾਬਾ ਜੀ ਨੇ ਕਿਹਾ, ਜਪ ਕਰੋ, ਤਪ ਕਰੋ, ਸੰਯਮ ਰੱਖੋ। ਪੁੱਛਦੇ ਨੇ ਜੀ ਕਾਹਦਾ? ਉੱਥੇ ਫਿਰ ਬਾਬਾ ਜੀ ਦਾ ਬਚਨ ਹੈ, ਜਪ ਕਰੋ ਸ਼ਬਦ ਦਾ, ਤਪ ਕਰੋ ਸੇਵਾ ਦਾ, ਸੰਯਮ ਰੱਖੋ ਇੰਦਰੀਆਂ ਦਾ, ਜਪ ਸ਼ਬਦ ਦਾ, ਤਪ ਸੇਵਾ ਦਾ, ਸੰਯਮ ਇੰਦਰੀਆਂ ਦਾ, ਸਭ ਕੁਛ ਕਰਕੇ ਵੀ ਕਦੀ ਦਾਵਾ ਨਹੀਂ ਬਣਨਾ। ਬੇਨਤੀ ਸੁਣੋ, ਸਭ ਕੁਛ ਕਰਕੇ ਕਦੀ ਦਾਵਾ ਨਹੀਂ ਬਣਨਾ, ਸਭ ਕੁਛ ਕਰਕੇ ਵੀ ਬਸ ਆਸ ਰੱਖਣੀ ਹੈ ਕਿਰਪਾ ਦੀ, ਜੇ ਇਹਦੀ ਬਖਸ਼ਿਸ਼ ਵਰਤ ਗਈ ਸਤਿਗੁਰੂ ਦੀ, ਜਪ ਤਪ ਸੰਯਮ ਆਪਣੇ ਆਪ ਹੀ ਫਲੀਭੂਤ ਹੋ ਜਾਂਦੇ। ਮਹਾਰਾਜ ਸ਼ਬਦ ਵਰਤ ਰਿਹਾ ਜੀ, ਭਗਤਾਂ ਦੀ ਬਾਣੀ ਹੈ, ਕਬੀਰ ਜੀ ਦਾ ਸ਼ਬਦ ਆਰੰਭ ਕਰਨ ਲੱਗੇ ਹਾਂ। ਇਸ ਦਾ ਮੰਗਲ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪ੍ਰਭੂ ਅਦੁੱਤੀ ਇੱਕ ਹੈ, ਉਸ ਨੂੰ ਮਿਲਣ ਦਾ ਵਸੀਲਾ ਪੂਰੇ ਸਤਿਗੁਰੂ ਦੀ ਕਿਰਪਾ ਹੈ।
ਵੇਦ ਕਤੇਬ ਇਫਤਰਾ ਭਾਈ,
ਸਤਿਗੁਰੂ ਸ਼ਬਦ ਵਰਤਦੇ ਨੇ ਭਗਤ ਜੀ, ਵੇਦ ਕਤੇਬ ਇਫਤਰਾ ਭਾਈ, ਇਹ ਦੋਨਾਂ ਮਤਾਂ ਦੇ ਗ੍ਰੰਥ ਆ ਗਏ, ਪੂਰਬ ਦੇ ਗ੍ਰੰਥ ਵੀ ਤੇ ਪੱਛਮ ਦੇ ਸ਼ਾਮੀ ਮਤ ਦੇ ਗ੍ਰੰਥ ਵੀ। ਵੇਦ ਅਸੀਂ ਸਾਰੇ ਜਾਣਦੇ ਹਾਂ ਕਿ ਰਿਗ ਵੇਦ, ਜ਼ੁਜ਼ਰ ਵੇਦ, ਅਥਰਬਨ, ਸ਼ਾਮ ਵੇਦ, ਕਤੇਬ ਨੂੰ ਤੁਰੇਤ, ਜ਼ੰਬੂਰ, ਅੰਜ਼ੀਲ ਆਦਿਕ। ਬਾਬਾ ਜੀ ਕਹਿ ਰਹੇ ਨੇ ਇੱਕ ਵੇਦ ਪੂਰਬ ਦੇ ਗ੍ਰੰਥ, ਕਤੇਬ ਦਾ ਅਰਥ ਹੈ ਪੱਛਮ ਦੇ ਸ਼ਾਮੀ ਜਿਹੜੇ ਧਰਮ ਨੇ ਉਹਨਾਂ ਦੇ ਗ੍ਰੰਥ, ਇਫਤਰਾ ਕਈ ਸੱਜਣਾਂ ਨੇ ਚਲੋ ਇਹਦੇ ਅਰਥ ਕੀਤੇ ਆ ਝੂਠੇ। ਮੈਂ ਥੋੜ੍ਹੀ ਜਿਹੀ ਅੱਗੇ ਬੇਨਤੀ ਕਰਾਂਗਾ ਕਿ ਇਸ ਤਰ੍ਹਾਂ ਨਹੀਂ, ਜਿੰਨੀ ਕੁ ਦਾਤੇ ਨੇ ਸੋਝੀ ਦਿੱਤੀ ਸ਼ਬਦ ਨੂੰ ਪੜ੍ਹ ਕੇ। ਇਫਤਰਾ ਦਾ ਅਰਥ ਅਰਬੀ ਵਿੱਚ ਇਹਦੇ ਅਰਥ ਇਹ ਕਰਦੇ ਆ ਮੁਬਾਲਗਾ, ਇਉਂ ਸ਼ਬਦ ਵਰਤਾਂ ਕਿ ਇਹਦਾ ਅਰਥ ਬਨਾਵਟ, ਇਹਦਾ ਅਰਥ ਹੈ ਕਿ ਗੱਲ ਵਧਾ ਚੜਾ ਕੇ ਕਰਨੀ, ਇਹਦਾ ਅਰਥ ਹੈ ਕਿਸੇ ਦੂਜੇ ਨੂੰ ਥੱਲੇ ਲਾਉਣ ਲਈ ਬਹਿਸ ਮੁਬਹਿਸੇ ਵਿੱਚ ਇਹਨਾਂ ਗ੍ਰੰਥਾਂ ਦੇ ਹਵਾਲੇ ਦੇ ਕੇ ਇੱਕ ਦੂਜੇ ਨੂੰ ਨੀਵਾਂ ਦਿਖਾਉਣਾ। ਵੇਦ ਕਤੇਬ ਇਫਤਰਾ ਭਾਈ, ਇਹਦਾ ਮਤਲਬ ਵੇਦ ਔਰ ਕਤੇਬਾਂ ਦੀ ਵਧਾ ਚੜਾ ਕੇ ਗੱਲ ਕਰਨੀ, ਇਹ ਸੱਚਮੁੱਚ ਸਾਰੀ ਬਨਾਵਟ ਹੈ। ਉਹ ਕੁਛ ਕਹਿ ਰਹੇ ਨੇ, ਤੂੰ ਵਿਆਖਿਆ ਕੁਝ ਕਰ ਰਿਹਾ ਹੈ, ਤੇ ਇਸ ਤਰੀਕੇ ਨਾਲ ਬਹਿਸ ਮੁਬਹਿਸਾ ਕਰਨ ਨਾਲ ਗੁਰੂ ਸਾਹਿਬ ਜੀ ਦੀ ਬਾਣੀ ਚ ਭਗਤ ਜੀ ਬਖਸ਼ਿਸ਼ ਕਰ ਰਹੇ ਖਾ,
ਦਿਲ ਕਾ ਫਿਕਰ ਨਾ ਜਾਏ।
ਇਸ ਬਹਿਸ ਮੁਬਹਿਸੇ ਵਿੱਚੋਂ ਤੇਰੇ ਦਿਲ ਦਾ, ਤੇਰੇ ਅੰਦਰ ਦਾ ਫਿਕਰਦਾਰ ਤੇ ਚਿੰਤਾ ਝੋਰਾ ਸਹਿਸਾ, ਇਸ ਬਹਿਸ ਮੁਬਹਿਸੇ ਵਿੱਚੋਂ ਤੇਰੇ ਦਿਲ ਦਾ ਫਿਕਰ, ਤੇਰੇ ਦਿਲ ਦਾ ਝੋਰਾ ਖਤਮ ਨਹੀਂ ਹੋਵੇਗਾ, ਫਿਰ ਮਹਾਰਾਜ ਕੀ ਕਰੀਏ। ਜੇ ਇਸ ਗ੍ਰੰਥਾਂ ਨੂੰ ਪੜ੍ਹ ਕੇ ਵੀ ਅੰਦਰ ਸ਼ਾਂਤੀ ਨਹੀਂ ਮਿਲਦੀ ਪਈ, ਅੱਗੇ ਫਿਰ ਭਗਤ ਸਾਹਿਬ ਤੱਤ ਦੀ ਬਾਤ ਕਰਦੇ ਆ,
ਟੁਕ ਦਮ ਕਰਾਰੀ ਜੋ ਕਰੋ,
ਟੁਕ ਦਮ ਕਰਾਰੀ ਜੋ ਕਰੋ। ਟੁਕ ਦਾ ਅਰਥ ਹੈ ਰਤਾ, ਥੋੜਾ ਜਿਹਾ, ਦਮ ਦਾ ਅਰਥ ਸਵਾਸ ਕਰਦੇ ਆ, ਥੋੜਾ ਜਿਹਾ ਸਮਾਂ, ਥੋੜਾ ਜਿਹਾ ਵਕਤ। ਟੁਕ ਦਮ ਕਰਾਰੀ, ਇੱਥੇ ਕਰਾਰੀ ਦਾ ਅਰਥ ਹੈ ਇਕਾਗਰਤਾ, ਇੱਥੇ ਕਰਾਰੀ ਦਾ ਅਰਥ ਹੈ ਮਨ ਨੂੰ ਟਿਕਾਣਾ, ਇੱਥੇ ਕਰਾਰੀ ਦਾ ਅਰਥ ਹੈ ਆਪਣੇ ਮਨ ਦੇ ਫੁਰਨਿਆਂ ਨੂੰ ਰੋਕ ਲੈਣਾ। ਟੁਕ ਦਮ ਕਰਾਰੀ ਜੋ ਕਰੋ। ਭਾਈ ਸੱਜਣੋ, ਤੁਸੀਂ ਬਹਿਸ ਮੁਬਹਿਸੇ ਵਿੱਚ ਜਾਂ ਝਗੜੇ ਵਿੱਚ, ਵਾਦ ਵਾਦ ਵਿੱਚ ਪਏ ਹੋ, ਇੱਕ ਕੰਮ ਕਰੋ, ਰਤਾ ਭਰ ਸਮਾਂ ਇਸ ਭਟਕਦੇ ਹੋਏ ਮਨ ਨੂੰ ਕਿਤੇ ਟਿਕਾਉਣ ਦਾ ਯਤਨ ਤਾਂ ਕਰੋ। ਟੁੱਕ ਦਮ ਕਰਾਰੀ ਜੋ ਕਰੋ, ਇਹਦਾ ਅਰਥ ਇੱਕ ਸਵਾਸ, ਸਾਹ ਜਿੰਨਾ ਸਮਾਂ, ਥੋੜਾ ਜਿਹਾ ਸਮਾਂ ਇਸ ਭਟਕਦੇ ਹੋਏ ਮਨ ਨੂੰ ਇਕਾਗਰਤਾ ਨਾਲ ਟਿਕਾਉਣ ਦਾ ਯਤਨ ਕਰੋ, ਜਾਂ ਇਹਦੇ ਫੁਰਨਿਆਂ ਤੇ ਕਾਬੂ ਪਾਵੋ।
ਹਾਜ਼ਰ ਹਜ਼ੂਰ ਖੁਦਾਏ,
ਹਾਜ਼ਰ ਹਜ਼ੂਰ ਖੁਦਾਏ। ਤੁਸੀਂ ਗ੍ਰੰਥ ਪੜ੍ਹ ਕੇ ਬਹਿਸ ਕਰ ਰਹੇ ਹੋ, ਨੇੜੇ ਕਹਿ ਦੂਰ ਕਹਿ, ਸਾਡਾ ਸੱਚ ਤੁਹਾਡਾ ਝੂਠ ਕਹਿ, ਬਹੁਤ ਚੰਗਾ ਹੋਵੇ, ਆਪਣੇ ਮਨ ਨੂੰ ਇੱਕ ਖਿਨ ਲਈ ਟਿਕਾਓ। ਜੇ ਮਨ ਨਾਮ ਵਿੱਚ ਇਕਾਗਰਤਾ ਵਿੱਚ ਟਿਕ ਗਿਆ ਤੇ ਫਿਰ ਉਹਦਾ ਅਸਰ ਕੀ ਹੋਵੇਗਾ? ਤਾਂ ਹਾਜ਼ਰ ਹਜ਼ੂਰ ਖੁਦਾਏ, ਹਾਜ਼ਰ ਹਜ਼ੂਰ ਦਰ ਤੇ ਸਾਰੀਆਂ ਥਾਵਾਂ ਤੇ ਪ੍ਰਤੱਖ, ਹਰ ਥਾਂ ਤੇ ਮੌਜੂਦ। ਹਾਜ਼ਰ ਹਜ਼ੂਰ ਦਾ ਅਰਥ ਜਿਹੜਾ ਹਰ ਥਾਂ ਤੇ ਹਾਜ਼ਰ ਨਾਜ਼ਰ ਵਰਤਦਾ ਹੈ। ਜੇ ਆਪਣੇ ਮਨ ਨੂੰ ਟਿਕਾ ਲਓ ਥੋੜਾ ਜਿਹਾ ਸਮਾਂ, ਆਪਣੇ ਦਿਲ ਨੂੰ ਥੋੜਾ ਜਿਹਾ ਇਕਾਗਰਤਾ ਵਿੱਚ ਲੈ ਆਓ, ਤੇ ਉਹ ਹਰੀ ਪਰਮਾਤਮਾ ਖੁਦਾ ਹਰ ਥਾਂ ਤੇ ਹਾਜ਼ਰ ਨਾਜ਼ਰ ਹੈ। ਥੋੜਾ ਜਿਹਾ ਆਓ ਬਾਣੀ ਚੋਂ ਆਪਾਂ ਪੜ੍ਹ ਲਈਏ। ਮੈਨੂੰ ਪਤਾ ਇਸ ਸ਼ਬਦ ਦੇ ਸੰਬੰਧ ਵਿੱਚ ਵਿਦਵਾਨਾਂ ਨੇ ਆਪਣੇ ਆਪਣੇ ਮਤ ਅਨੁਸਾਰ ਅਰਥ ਕੀਤੇ ਆ, ਪਰ ਅਰਥ ਜੋ ਆਪਾਂ ਵੀ ਕਰਾਂਗੇ ਇਸ ਵਿੱਚ ਬਿਲਕੁਲ ਆਪਾਂ ਹਉਮੈ ਦਾ ਦਾਅਵਾ ਨਹੀਂ ਬੰਨਣਾ ਵੀ ਅਸੀਂ ਜੋ ਅਰਥ ਕਰ ਚੱਲੇ ਹਾਂ ਬਸ ਇਹੀ ਅਰਥ ਨੇ। ਬਹੁਤ ਅੱਗੇ ਗੁਰਮੁਖੋ, ਵਿਦਵਾਨ ਸੱਜਣ ਆਪ ਜੀ ਕੋਲ ਰੋਜ਼ ਆਉਂਦੇ ਆ, ਗੁਰੂ ਗ੍ਰੰਥ ਸਾਹਿਬ ਦੇ ਟੀਕੇ ਵੀ ਹੁਣ ਬਹੁਤ ਨੇ, ਪੜ੍ਹਨ ਵੀ ਸਾਨੂੰ ਮਿਲਦੇ ਨੇ, ਮੁਕੰਮਲ ਟੀਕੇ ਮਿਲਦੇ ਆ। ਪਰ ਗੁਰੂ ਸਾਹਿਬ ਦੀ ਹਜ਼ੂਰੀ 'ਚ ਇੱਕ ਬੇਨਤੀ ਕਰਾਂਗਾ, ਕੋਈ ਟੀਕਾ ਇਹ ਦਾਅਵਾ ਬਣ ਕੇ ਨਹੀਂ ਕਹਿ ਸਕੇਗਾ ਜੋ ਅਰਥ ਮੈਂ ਕਰ ਦਿੱਤੇ ਨੇ ਆਖਰੀ ਅਰਥ ਇਹ ਹੀ ਨੇ, ਫਿਰ ਅਰਜ਼ ਹੈ, ਦਾਅਵਾ ਨਹੀਂ ਬੰਨਿਆ ਜਾ ਸਕਦਾ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਇਹਦਾ ਅਰਥ ਇਹ ਵੀ ਨਹੀਂ ਵੀ ਆਪਾਂ ਇਹ ਅਗਿਆਨਤਾ ਦਾ ਬੜਾਵਾ ਦੇ ਰਹੇ ਨਹੀਂ ਜੀ, ਬਾਣੀ ਨੂੰ ਕੋਈ ਸਮਝ ਨਹੀਂ ਸਕਦਾ। ਮੇਰੀ ਇਸ ਗੱਲ ਨੂੰ ਸੁਣੋ, ਅਸੀਂ ਲਫ਼ਜ਼ਾਂ ਨੂੰ ਸਮਝ ਲਾਂਗੇ, ਅਸੀਂ ਕੋਚ ਵਿੱਚੋਂ ਲਫ਼ਜ਼ ਲੱਭ ਕੇ ਅਰਥ ਕਰ ਦਿਆਂਗੇ, ਪਰ ਜਿਹੜੀ ਉਹਨਾਂ ਲਫ਼ਜ਼ਾਂ ਦੇ ਵਿੱਚ ਆਤਮਕ ਅਵਸਥਾ ਵਰਦੀ ਪਈ ਹੈ, ਪਿਆਰਿਓ ਚੇਤੇ ਰੱਖਿਓ, ਸਿਰਫ ਬੋਲਣ ਨਾਲ ਨਹੀਂ ਲਿਖਣ ਨਾਲ ਨਹੀਂ, ਉਸ ਅਵਸਥਾ ਨੂੰ ਕੇਵਲ ਉਹ ਜਾਣੇਗਾ ਜਿਹੜਾ ਉਸ ਅਵਸਥਾ ਵਿੱਚ ਖੇਡਦਾ ਹੋਵੇਗਾ, ਜਿਹੜਾ ਉਸ ਅਵਸਥਾ ਵਿੱਚ ਵਿਚਰਦਾ ਹੈ। ਜਿਵੇਂ ਇੱਕ ਉਦਾਹਰਣ ਆਪ ਜੀ ਨੂੰ ਦੇ ਦੇਣਾ ਕਿ ਅਸੀਂ ਅਰਥ ਸਾਰੇ ਕਰਨੇ, ਚਿੱਤ ਸਿਮਰਨ ਕਰੋ ਨੈਣ ਅਵਲੋਕਨੋ ਸਰਵਣ ਬਾਣੀ ਸੁਜਸ ਪੂਰ ਰਾਖੋ ਮਨਸੋ ਮਦਕਰ ਕਰੋ ਚਰਨ ਹਿਰਦੈ ਧਰੂ ਰਸਨ ਅੰਮ੍ਰਿਤ ਰਾਮ ਨਾਮ ਭਾਖੋ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ। ਸਿਰਫ ਇੱਕੋ ਅਸੀਂ ਲਾਂਗੇ ਪ੍ਰਮਾਣ, ਉਂਝ ਤਾਂ ਸ਼ਬਦ ਬਹੁਤ ਬਹੁਤ ਉੱਚੀ ਆਤਮਕ ਅਵਸਥਾ ਦੇ ਸੱਚਖੰਡ ਦੀਆਂ ਅਵਸਥਾਵਾਂ ਦੇ ਸ਼ਬਦ ਬਾਣੀ 'ਚ। ਹੁਣ ਇਹਦੇ ਅਰਥ ਮੈਂ ਕਰ ਦੇਣਾ, ਤੁਸੀਂ ਸ਼ਬਦ ਸੁਣਿਆ ਆਪ ਨੂੰ ਵੀ ਅਰਥ ਸਮਝ ਪੈ ਗਏ ਹੁੰਦੇ ਨੇ। ਭਗਤ ਰਵਿਦਾਸ ਸਾਹਿਬ ਜੀ ਦਾ ਸ਼ਬਦ ਹੈ, ਮੈਂ ਚਿੱਤ ਵਿੱਚ ਪਰਮਾਤਮਾ ਦਾ ਸਿਮਰਨ ਕਰਦਾ ਹਾਂ, ਮੈਂ ਆਪਣੀਆਂ ਅੱਖਾਂ ਨਾਲ ਜਿਹਦਾ ਸਿਮਰਨ ਕਰਨਾ ਉਹਦੇ ਦਰਸ਼ਨ ਕਰਨੇ, ਉਹਨੂੰ ਅਵਲੋਕ ਰਿਹਾ, ਮੈਂ ਦੇਖ ਰਿਹਾ ਹਾਂ। ਚਿੱਤ ਸਿਮਰਨ ਕਰੋ ਨੈਣ ਅਵਲੋਕਨੋ ਸਰਵਣ ਬਾਣੀ ਸੁਜਸ ਪੂਰ ਰਾਖੋ, ਆਪਣੇ ਕੰਨਾਂ ਵਿੱਚ ਉਹਦੇ ਸ਼ੁਭ ਜਸ ਦੀ ਬਾਣੀ ਨੂੰ ਮੈਂ ਟਿਕਾਇਆ ਹੋਇਆ ਹੈ, ਕੰਨਾਂ ਵਿੱਚ ਉਹਦੀ ਬਾਣੀ ਵਸਦੀ ਹੈ। ਸਰਵਣ ਬਾਣੀ ਸੁਜਸ ਪੂਰ ਰਾਖੋ ਮਨਸੋ ਮਧੁਕਰ ਕਰੂੰ, ਮੈਂ ਆਪਣੇ ਮਨ ਨੂੰ ਭਵਰਾ ਬਣਾ ਰਿਹਾ ਹੈ, ਜਿਵੇਂ ਭਵਰਾ ਕਮਲ ਦੇ ਫੁੱਲਾਂ ਦਾ ਮਕਰੰਦ ਚੂਸਦਾ ਹੈ ਉਹਨਾਂ ਦਾ ਰਸ ਲੈਂਦਾ ਹੈ, ਮੇਰਾ ਮਨ ਭਵਰਾ ਬਣ ਕੇ ਪ੍ਰਭੂ ਦੇ ਚਰਨਾਂ ਦਾ ਰਸ ਪਿਆ ਮਾਣਦਾ ਹੈ। ਬੇਨਤੀ ਸੁਣੋ ਜਿਹੜੀ ਅਰਜ਼ ਕਰਨ ਲੱਗਾ, ਅਰਥ ਇਹ ਹੋ ਰਹੇ ਨੇ ਕਿ ਚਿੱਤ ਸਿਮਰਨ ਕਰੂੰ ਨੈਣ ਅਵਲੋਕਨੂੰ ਸਰਵਣ ਬਾਣੀ ਸੁਜਸ ਪੂਰ ਰਾਖੂੰ ਮਨਸੋ ਮਧਕਰ ਕਰੂੰ ਚਰਨ ਹਿਰਦੈ ਧਰੂੰ ਰਸਨ ਅੰਮ੍ਰਿਤ ਰਾਮ ਨਾਮ ਭਾਖੋਂ, ਮੈਂ ਆਪਣੀ ਰਸਨਾ ਤੋਂ ਪਰਮਾਤਮਾ ਦੇ ਨਾਮ ਨੂੰ ਬੋਲ ਰਿਹਾ ਹਾਂ। ਗੁਰਮੁਖੋ ਮੈਂ ਅਰਥ ਕਰ ਦਿੱਤੇ, ਆਪ ਜੀ ਨੇ ਸੁਣ ਲੈ। ਹੁਣ ਚਿੱਤ ਸਿਮਰਨ ਕਰੋ, ਜਦੋਂ ਮੈਂ ਅਰਥ ਕਰ ਰਿਹਾ ਤੇ ਮੇਰਾ ਚਿੱਤ ਕਿੰਨੇ ਫੁਰਨੇ ਪੈਦਾ ਪਿਆ ਕਰਦਾ, ਅਰਥ ਮੈਂ ਬੋਧਿਕ ਤਲ ਤੇ ਕਰ ਜਾਵਾਂਗਾ, ਪਰ ਚਿੱਤ ਸਿਮਰਨ ਕਰੋ ਦੇ ਅਰਥ ਉਦਨ ਹੋਣਗੇ ਜਿੱਦਨ ਸੱਚਮੁੱਚ ਮੇਰਾ ਚਿੱਤ ਸਿਮਰਨ ਕਰਨ ਲੱਗ ਪਏਗਾ। ਮੈਂ ਸ਼ਬਦ ਵਰਤਿਆ ਹੈ ਕਿ ਕੰਨਾਂ ਵਿੱਚ ਤੇਰੀ ਬਾਣੀ ਹੈ, ਅਰਥ ਹੋ ਗਏ, ਇਹ ਬੋਧਕ ਤਲ ਤੇ ਅਸੀਂ ਬੋਲ ਦਿੱਤਾ। ਦੇਖੋ ਅਰਥ ਸਹੀ ਇਹ ਨੇ ਕਿ ਜਿਸ ਦਿਨ ਉਹ ਬਾਣੀ ਜੀਵਨ ਵਿੱਚ ਵੀ ਵਰਤਣ ਲੱਗ ਪਏ, ਭਗਤ ਜੀ ਨੇ ਕਿਹਾ ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ, ਮੈਂ ਜਿੰਦ ਦੇ ਬਦਲੇ ਪ੍ਰੀਤ ਖਰੀਦੀ ਹੈ, ਮੈਂ ਆਪਣੀ ਜਿੰਦ ਬਚਾਨਾ ਫਿਰਨਾ ਵਾ। ਉੱਥੇ ਭਗਤ ਜੀ ਨੇ ਜਿੰਦ ਦੇ ਦਿੱਤੀ ਰੱਬ ਨੂੰ। ਸਿਰਫ ਇੱਕ ਬੇਨਤੀ ਇਹ ਸੀ ਵੀ ਅਰਥ ਟੀਕਿਆਂ ਚੋਂ ਪੜ੍ਹਾਂਗੇ, ਸਾਨੂੰ ਸ਼ਬਦ ਮਿਲਣਗੇ, ਸਾਨੂੰ ਰਾਹ ਖੁੱਲੇਗਾ ਹੋਰ ਬਾਣੀ ਦਾ ਅਧਿਐਨ ਕਰਨ ਦਾ, ਬਹੁਤ ਚੰਗੀ ਗੱਲ ਹੈ। ਪਰ ਜੇ ਇਹ ਕਹੀਏ ਆ ਜੋ ਅਰਥ ਕਰ ਦਿੱਤੇ ਆਖਰੀ ਅਰਥ ਹੋ ਗਏ, ਸੱਚ ਇਵੇ ਅੰਦਰ ਇਸ ਮੰਨਣ ਨੂੰ ਤਿਆਰ ਨਹੀਂ ਹੋਏਗਾ, ਆਖਰੀ ਅਰਥ ਕੌਣ ਕਰ ਸਕਦਾ ਹੈ। ਗੁਰੂ ਸਾਹਿਬ ਦਾ ਹੁਣ ਜਿਹੜਾ ਸ਼ਬਦ ਹੈ, ਬੇਦ ਕਿਤੇ ਵੀ ਇਫਤਰਾ ਪਾਈ ਦਿਲ ਕਾ ਫਿਕਰ ਨਾ ਜਾਏ, ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ। ਹੁਣ ਜੇ ਇਹ ਅਰਥ ਕਰੀਏ ਜੀ, ਬੇਦ ਤੇ ਕਿਤੇਬ ਝੂਠੇ ਨੇ, ਸ਼ਬਦ ਵਰਤੇ ਗਏ, ਮੈਨੂੰ ਪਤਾ ਕੁਛ ਵਿਦਵਾਨਾਂ ਲਿਖਿਆ, ਪਰ ਉਹੀ ਮਹਾਂਪੁਰਖ ਜਿਹਦਾ ਸ਼ਬਦ ਆਪ ਜੀ ਅੱਜ ਪੜ੍ਹ ਰਹੇ ਹੋ, ਬੇਦ ਕਿਤੇਬ ਇਫਤਰਾ ਭਾਈ, ਇਹੀ ਗੁਰਮੁਖ ਮਹਾਂਪੁਰਖ ਕਹਿ ਰਹੇ ਨੇ ਭਗਤ ਜੀ, ਬੇਦ ਕਿਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰ ਹੈ। ਬੇਦ ਤੇ ਕਿਤੇਬ ਨੂੰ ਝੂਠ ਮਤ ਕਹੋ, ਉਹਦੇ ਸਿਧਾਂਤ ਨੂੰ ਸਮਝਣ ਦੀ ਗੱਲ ਸਮਝੋ। ਤੂੰ ਧਰਮ ਗ੍ਰੰਥ ਨੂੰ ਝੂਠਾ ਕਹਿ ਰਿਹਾ ਹੈ ਕਿ ਝੂਠਾ ਬੰਦਾ ਉਹ ਵੇ ਜਿਹੜਾ ਉਹਦੀ ਡੂੰਘਾਈ ਵਿੱਚ ਜਾ ਕੇ ਉਸ ਦੇ ਸ਼ਬਦ ਨੂੰ ਸਮਝ ਨਹੀਂ ਰਿਹਾ। ਬੇਦ ਕਿਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ, ਇਹ ਵੀ ਸ਼ਬਦ ਵਰਤਿਆ। ਹੁਣ ਦੇਖੋ ਬਾਣੀ 'ਚ ਥੋੜ੍ਹਾ ਜਿਹਾ ਤਵੱਜੋ ਦੇ ਕੇ ਹੋਰ ਸੁਣਿਓ ਕਿ ਧਰਮ ਗ੍ਰੰਥ ਉਦੋਂ ਹੀ ਬਨਾਵਟ ਰੂਪ ਲੱਗਦਾ ਹੈ, ਪਖੰਡ ਰੂਪ ਲੱਗਦਾ ਹੈ, ਜਦੋਂ ਉਹਨੂੰ ਪੜ੍ਹਨ ਵਾਲੇ ਵਿੱਚ ਪ੍ਰੈਕਟਿਸ ਨਹੀਂ, ਉਹ ਜੀਵਨ ਨਹੀਂ ਦਿਸਦਾ, ਫਿਰ ਸ਼ਬਦ ਵਰਤਦੇ ਨੇ ਬਾਣੀ 'ਚ, ਵੇਦ ਕਿਤੇਬ ਸਿਮਰਤ ਸਭ ਸਾਸਤ ਇਨ ਪੜ੍ਹਿਆ ਮੁਕਤ ਨਾ ਹੋਈ, ਏਕ ਅੱਖਰ ਜੋ ਗੁਰਮੁਖ ਜਾਪੈ ਤੇ ਤਾਂ ਕਿ ਨਿਰਮਲ ਸੋਈ। ਇੱਕ ਪਾਸੇ ਬਾਣੀ ਕਹਿ ਰਹੀ ਹੈ ਕਿਆ ਪੜ੍ਹੀ ਹੈ, ਕਿਆ ਗੁਨੀਆ। ਫਿਰ ਬੇਨਤੀ ਸੁਣੋ ਜੀ ਕਿ ਅਸਲ 'ਚ ਇਹ ਚਿੱਕੜ ਸੱਚਣਾ, ਇਹ ਗ੍ਰੰਥ ਚੰਗਾ ਇਹ ਮਾੜਾ, ਮੈਨੂੰ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਅਰਥ ਬਹੁਤ ਅਪੀਲ ਕੀਤੇ ਵੀ ਇਹ ਬਹਿਸ ਮੁਬਹਿਸੇ 'ਚ ਪਏ ਹੋਏ ਆ। ਹੁਣ ਇਹ ਸ਼ਬਦ ਬਾਬਾ ਜੀ ਨੇ ਕਿਹਾ ਕਿਆ ਪੜ੍ਹੀ ਹੈ ਕਿਆ ਗੁਨੀਆ, ਇਹ ਵੀ ਕਬੀਰ ਸਾਹਿਬ ਦਾ ਸ਼ਬਦ ਹੈ ਜੀ, ਕਿਆ ਪੜ੍ਹੀ ਹੈ ਕਿਆ ਗੁਨੀਆ, ਕਿਆ ਵੇਦ ਪੁਰਾਣਾ ਸੁਣੀਆਂ, ਪੜ੍ਹੇ ਸੁਣੇ ਕਿਆ ਹੋਈ। ਤੂੰ ਪੜ੍ਹ ਰਿਹਾ, ਦਿਮਾਗੀ ਤੌਰ ਤੇ ਤੇਰੇ ਕੋਲ ਸ਼ਬਦਾਂ ਦਾ ਭੰਡਾਰਾ ਭਰਿਆ ਪਿਆ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਤੇਰੇ ਅੰਦਰ ਜੇ ਸਹਿਜ ਅਵਸਥਾ ਨਹੀਂ, ਹਰ ਕਾ ਨਾਮ ਨਾ ਜਪਸ ਗਾ ਵਾਰਾ, ਕਿਆ ਸੋਚੈ ਬਾਰੰਬਾਰਾ। ਗੁਰੂ ਸਾਹਿਬ ਨੇ ਇਹ ਸ਼ਬਦ ਵਰਤਿਆ, ਪੜ੍ਹ ਪੜ੍ਹ ਗੱਡੀ ਲੱਦੀਆਂ, ਪੜ੍ਹ ਪੜ੍ਹ ਭਰੀਆਂ ਸਾਥ, ਇਹ ਹੈ ਵੇਦ ਕਿਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ। ਉੱਥੇ ਮਹਾਰਾਜ ਦਾ ਸ਼ਬਦ ਹੈ ਕਿ ਪੜ੍ਹ ਪੜ੍ਹ ਗੱਡੀ ਲੱਦੀਆਂ, ਪੜ੍ਹ ਪੜ੍ਹ ਭਰੀਆਂ ਸਾਥ, ਪੜ੍ਹ ਪੜ੍ਹ ਬੇੜੀ ਪਾਈਆਂ, ਪੜ੍ਹ ਪੜ੍ਹ ਗੱਡੀਆਂ ਖਾਤ। ਇਹਦੇ ਅਖੀਰ 'ਚ ਇੱਕ ਬਚਨ ਲੈ ਲੈਂਦੇ ਹਾਂ ਕਿ ਪੜ੍ਹੀਏ ਜੇਤੀ ਆਰਜਾ, ਪੜ੍ਹੀਏ ਜੇਤੇ ਸਾਸ, ਨਾਨਕ ਲੇਖੇ ਇੱਕ ਗੱਲ ਹੋਰ ਹੋਮੈ ਚਖਣਾ ਚਾਕ। ਇੱਕ ਗੱਲ ਦਾ ਅਰਥ ਸਿਮਰਨ, ਇੱਕ ਗੱਲ ਦਾ ਅਰਥ ਇਬਾਦਤ ਬੰਦਗੀ। ਇੱਥੇ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਇਹ ਸਮਝਾਇਆ ਭਾਈ ਆਪ ਇੱਕ ਦੂਜੇ ਨਾਲ ਬਹਿਸ ਮੁਬਹਿਸਾ ਕਰੀ ਜਾ ਰਹੇ ਹੋ, ਅਸੀਂ ਚੰਗੇ ਤੁਸੀਂ ਮਾੜੇ, ਤੁਸੀਂ ਚੰਗੇ, ਇਹ ਸ਼ਬਦ ਹੀ ਅੱਜ ਕੱਲ੍ਹ ਅਸੀਂ ਆਪਣੇ 'ਚ ਦੇਖਣੇ ਪਏ ਨੇ। ਸਿਰਫ ਇਹ ਚੰਗਾ ਹੈ, ਮੈਂ ਚੰਗਾ, ਇਹ ਮਾੜਾ ਹੈ, ਨਹੀਂ ਪਿਆਰਿਓ। ਰੱਬ ਨੂੰ ਪਾਉਣ ਲਈ ਫਰੀਦਾ ਉਹਨਾਂ ਨੇ ਸ਼ਬਦ ਇੱਕ ਵਰਤਿਆ ਹੈ ਕਿ ਮਨ ਮੈਦਾਨ ਕਰ ਟੋਏ ਟਿੱਬੇ ਲਾਖੇ। ਜੇ ਤੂੰ ਪਰਮਾਤਮਾ ਨੂੰ ਪਾਉਣਾ, ਆ ਟੋਏ ਟਿੱਬੇ ਦਾ ਅਰਥ ਕੀ, ਟੋਏ ਦਾ ਅਰਥ ਨੀਵਾਂ ਤੇ ਟਿੱਬੇ ਦਾ ਅਰਥ ਉੱਚਾ। ਜੇ ਇਹ ਹੀ ਬਿਰਤੀ ਤੇਰੀ ਹੈ ਕਿ ਇਹ ਨੀਵਾਂ ਤੇ ਮੈਂ ਉੱਚਾ, ਫਲਾਣਾ ਨੀਵਾਂ ਤੇ ਉਹ ਉੱਚਾ, ਮਹਾਰਾਜ ਕਹਿੰਦੇ ਰੱਬ ਨੂੰ ਪਾਉਣਾ ਹੀ ਤੇ ਇਹ ਟੋਏ ਟਿੱਬੇ ਪੂਰ ਦੇ, ਆਪਣੇ ਮਨ ਨੂੰ ਮੈਦਾਨ ਕਰ ਦੇ। ਇਹਦਾ ਮਤਲਬ ਸਮ ਦ੍ਰਿਸ਼ਟੀ ਤੇ ਸਮਵਰਤੀ ਬਣ ਜਾ। ਇਹਦੀ ਵਿਆਖਿਆ ਲਈ ਸਾਨੂੰ ਇੱਕ ਭਾਈ ਸਾਹਿਬ ਜੀ ਦੀ ਪੌੜੀ ਬਹੁਤ ਸਾਰਥਕ ਰਹੇਗੀ, ਵੇਦ ਕਿਤੇਬ ਇੱਕ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ। ਇਹ ਪੌੜੀ ਭਾਵੇਂ ਗੁਰੂ ਨਾਨਕ ਸਾਹਿਬ ਜੀ ਦੇ ਮੁੱਖ ਤੋਂ ਭਾਈ ਗੁਰਦਾਸ ਸਾਹਿਬ ਜੀ ਨੇ ਸ਼ਬਦ ਕਢਾਏ ਨੇ, ਉਸ ਵਿੱਚ ਭਾਈ ਸਾਹਿਬ ਜੀ ਨੇ ਜਿਹੜੇ ਸ਼ਬਦ ਵਰਤੇ ਆ ਉਹ ਸ਼ਬਦ ਨੇ ਚਾਰ ਵਰਨ, ਚਾਰ ਮਜ਼ਹਬਾਂ, ਜੱਗ ਵਿੱਚ ਹਿੰਦੂ ਮੁਸਲਮਾਨੇ, ਖੁਦੀ ਬਖੀਲੀ ਤਕਬਰੀ ਖਿੰਨੋ ਤਾਣ ਕਰੇਣ ਤਿੰਘਾਣੇ। ਇਹ ਸ਼ਬਦ ਦੇ ਅਰਥਾਂ ਲਈ, ਕਿਉਂਕਿ ਦੋਨਾਂ ਦਾ ਜ਼ਿਕਰ ਵੇਦ ਦਾ ਤੇ ਕਿਤੇਬ ਦਾ, ਚਾਰ ਵਰਨ ਚਾਰ ਮਜ਼ਹਬਾਂ ਜੱਗ ਵਿੱਚ ਹਿੰਦੂ ਮੁਸਲਮਾਨੇ, ਪਰ ਕਰ ਕੀ ਰਹੇ ਨੇ, ਖੁਦੀ ਬਖੀਲੀ ਤਕਬਰੀ ਸਵਾਰਥੀ ਪੁਣਾ, ਈਰਖਾ ਨਿੰਦਿਆ ਚੁਗਲੀ ਦਵੈਸ਼, ਖਿੰਨੋ ਤਾਣ ਕਰੇਣ ਤੰਘਾਣੇ। ਗੰਗ ਬਨਾਰਸ ਹਿੰਦੂਆਂ, ਮੱਕਾ ਕਾਬਾ ਮੁਸਲਮਾਨੇ, ਦੋਨਾਂ ਦੇ ਇਬਾਦਤ ਵਾਲੇ ਪੂਜਾ ਵਾਲੇ ਥਾਂ ਵਰਤ ਨੇ। ਹਿੰਦੂ ਗੰਗਾ ਬਨਾਰਸ ਨੂੰ ਪੂਜ ਰਿਹਾ, ਮੁਸਲਮਾਨ ਮੱਕੇ ਦੀ ਗੱਲ ਕਰਦਾ ਹੈ। ਗੰਗ ਬਨਾਰਸ ਹਿੰਦੂਆਂ, ਮੱਕਾ ਕਾਬਾ ਮੁਸਲਮਾਨੇ, ਸੁਨਤ ਮੁਸਲਮਾਨ ਦੀ, ਮੁਸਲਮਾਨ ਸਿੰਧੂ ਸੁਨਤ ਕਰ ਰਿਹਾ। ਤਿਲਕ ਜੰਯੂ ਹਿੰਦੂ ਲੁਭਾਣੇ, ਰਾਮ ਰਹੀਮ ਕਹਾਏ ਦੇ, ਇੱਕ ਨਾਮ ਦੋਏ ਰਾਹ ਭੁਲਾਣੇ। ਬਸ ਇਹ ਗੱਲ ਨੂੰ ਸਮਝਾਂਗੇ ਸ਼ਬਦ ਦੇ ਅਰਥ ਸੌਖੇ ਲੱਗਣੇ। ਫਿਰ ਸ਼ਬਦ ਸੁਣੇ ਕਿ ਚਾਰ ਵਰਨ ਚਾਰ ਮਜ਼ਹਬਾਂ ਜੱਗ ਵਿੱਚ ਹਿੰਦੂ ਮੁਸਲਮਾਨੇ, ਖੁਦੀ ਬਖੀਲੀ ਤਕਬਰੀ ਖਿੰਨੋ ਤਾਣ ਕਰੇਣ ਤਿੰਘਾਣੇ, ਗੰਗ ਬਨਾਰਸ ਹਿੰਦੂਆਂ, ਮੱਕਾ ਕਾਬਾ ਮੁਸਲਮਾਨੇ, ਸੁਨਤ ਮੁਸਲਮਾਨ ਦੀ, ਤਿਲਕ ਜੰਯੂ ਹਿੰਦੂ ਲੁਭਾਣੇ, ਰਾਮ ਰਹੀਮ, ਹਿੰਦੂ ਰਾਮ ਕਹਿ ਰਿਹਾ, ਉਹ ਰਹੀਮ ਕਹਿ ਰਿਹਾ, ਰਾਮ ਰਹੀਮ ਕਹਾਏ ਦੇ, ਇੱਕ ਨਾਮ। ਅਸਲ 'ਚ ਰਾਮ ਤੇ ਰਹੀਮ ਕੇਵਲ ਇੱਕ ਓੰਕਾਰ ਦਾ ਨਾਮ ਹੈ, ਰਾਮ ਰਹੀਮ ਕਹਾਏ ਦੇ, ਇੱਕ ਨਾਮ ਦੋਏ ਰਾਹ ਭੁਲਾਣੇ। ਅਗਲੀ ਤੋਕੇ ਵੇਦ ਕਿਤੇਬ ਭੁਲਾਏ ਕਹਿ, ਵੇਦ ਕਿਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ। ਵੇਦ ਕਿਤੇਬ ਭੁਲਾਏ ਕਹਿ, ਮੋਏ ਲਾਲਚ ਦੁਨੀ ਸ਼ੈਤਾਨੇ, ਸੱਚ ਕਿਨਾਰੇ ਰਹਿ ਗਿਆ ਇਫਤਰਾ। ਬਨਾਵਟ ਸਾਹਮਣੇ ਆ ਗਈ, ਸੱਚ ਖੈ ਨਹੀਂ, ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮੋਲਾਣੇ। ਬਸ ਇਉਂ ਸ਼ਬਦੋ ਅੱਜ ਦਾ ਸ਼ਬਦ ਜਿਹੜਾ ਹੈ ਭਾਈ ਗੁਰਦਾਸ ਸਾਹਿਬ ਜੀ ਦੀ ਇਹ ਪੌੜੀ, ਖੈ ਮਰਦੇ ਬਾਹਮਣ ਮਿਲਾਣੇ, ਵੇਦ ਕਿਤੇ ਭੁਲਾਏ ਕਹਿ, ਮੋਏ ਲਾਲਚ ਦੁਨੀ ਸ਼ੈਤਾਨੇ, ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮੁਲਾ ਨੇ ਉਹ ਖੈ ਮਰਦਿਆਂ ਦੀ ਗੱਲ ਜਿਹੜੀ ਕਹੇ ਉਹਨੂੰ ਭਗਤ ਕਬੀਰ ਸਾਹਿਬ ਜੀ ਕਹਿ ਰਿਹਾ, ਉਹ ਭਲੇ ਲੋਕੋ ਇੱਕ ਦੂਜੇ ਨੂੰ ਨੀਵਾਂ ਦਿਖਾ ਕੇ ਕਿ ਅੰਦਰ ਟਿਕਾ ਮਿਲ ਜਾਏਗਾ। ਸੱਚ ਇਹ ਵੀ ਗੁਰਮੁਖੋ, ਟਿਕੇ ਹੋਏ ਅੰਦਰ ਦਾ ਰਸਤਾ ਵੱਖਰਾ ਹੈ ਤੇ ਗਿਆਨੀ ਦਾ ਰਸਤਾ ਵੱਖਰਾ ਹੈ। ਇਹ ਸ਼ਬਦ ਆਪ ਜੀ ਸੁਣਿਓ। ਮੈਨੂੰ ਸ਼੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਰਚਨਾ ਵਿੱਚ ਇੱਕ ਉਹਨਾਂ ਦੀ ਨਜ਼ਮ ਹੈ ਗਿਆਨ ਅਤੇ ਅਗਿਆਨ, ਉਸ ਵਿੱਚ ਉਹਨਾਂ ਨੇ ਜਿਹੜੇ ਸ਼ਬਦ ਲਿਖੇ ਚਾਰ ਕੁ ਸਤਰਾਂ ਨੇ ਉਹਨਾਂ ਦੀਆਂ, ਮੈਂ ਆਪ ਨੂੰ ਸੁਣਾਉਣਾ। ਕੁਛ ਜਾਣਿਆ ਆਖਿਆ ਜਾਣ ਲਿੱਤਾ, ਫਿਰ ਬੇਨਤੀ ਸੁਣੋ। ਧਨ ਦਾ ਹੰਕਾਰ ਜੜੋਂ ਪੱਟਿਆ ਜਾਏਗਾ, ਜਾਤ ਦਾ ਹੰਕਾਰ ਜੜੋਂ ਪੱਟਿਆ ਜਾਏਗਾ, ਪਦਵੀ ਦਾ ਹੰਕਾਰ ਪੱਟਿਆ ਜਾਏਗਾ, ਅਗਿਆਨਤਾ ਵੀ ਜੜੋਂ ਪੱਟੀ ਜਾਏਗੀ, ਪਰ ਗਿਆਨੀ ਵਿੱਚ ਜਿਹੜੀਆਂ ਗੰਢਾਂ ਪੈ ਜਾਣ ਉਹਨਾਂ ਗੰਢਾਂ ਨੂੰ ਖੋਲਣ ਵਾਸਤੇ ਬਹੁਤ ਜ਼ੋਰ ਲੱਗਦਾ ਹੈ। ਫਿਰ ਸ਼ਬਦ ਹੈ ਕਿ ਜਿਹਨੂੰ ਗਿਆਨ ਦੀ ਗੰਢ ਪੈ ਜਾਏ, ਤੇ ਮੈਂ ਤੇ ਕਈ ਵਾਰੀ ਕਹਿੰਦਾ ਜਿੱਥੇ ਗੰਢ ਪੈ ਜਾਏ ਉੱਥੇ ਪਿਆਰਿਓ ਗੰਨਾ ਸਾਰਾ ਭਰਿਆ ਹੁੰਦਾ ਰਸ ਨਾਲ, ਪਰ ਜਿੱਥੇ ਗੰਨੇ ਦੀ ਵੀ ਗੰਢ ਆ ਜਾਂਦੀ ਉੱਥੇ ਵੀ ਫਿੱਕਾ ਹੋ ਜਾਂਦਾ ਹੈ, ਰਸ ਉਹਦੇ ਵਿੱਚ ਵੀ ਨਹੀਂ। ਉਹਦੀ ਜੜ ਨੂੰ ਅੱਜ ਇਹ ਜਿਹੜਾ ਸ਼ਬਦ ਹੈ ਇਹ ਉਹਨਾਂ ਗਿਆਨੀਆਂ ਵਾਸਤੇ ਹੈ ਜਿਹੜੇ ਵੇਦ ਕਿਤੇਬ ਦੀ ਗੱਲ ਹੋ ਰਹੀ ਹੈ। ਭਾਈ ਸਾਹਿਬ ਨੇ ਸ਼ਬਦ ਲਿਖੇ ਆ ਕਿ ਉਹ ਲਿਖਦੇ ਆ, ਕੁਛ ਜਾਣਿਆ ਆਖਿਆ ਜਾਣ ਲਿੱਤਾ, ਕੁਛ ਨਾਂ ਵੀ ਆਪਣਾ ਬਣਾ ਲਿੱਤਾ। ਥੋੜੀ ਜਿਹੀ ਸਮਝ ਪਈ, ਲੋਕਾਂ ਨੇ ਵਾਹ 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 ਕੀਤੀ, ਤੇ ਉਹ ਵਾਹ 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 ਫਿਰ ਹਉਮੈ ਦਾ ਇੰਨਾ ਕਰੂਪ ਰੂਪ ਧਾਰਨ ਕਰਦੀ, ਕਰੂਪਤਾ ਧਾਰਨ ਕਰਦੀ ਹੈ ਕਿ ਬੰਦੇ ਦਾ ਅੰਦਰ ਜਿਵੇਂ ਲੋਹ ਤਪਦੀ ਹੈ ਨਾ ਜੀ, ਬਿਲਕੁਲ ਇਸ ਤਰ੍ਹਾਂ ਤਪਿਆ ਰਹਿੰਦਾ। ਗਿਆ ਖਿਮਾ ਕਰਿਓ, ਮੈਂ ਨਿੰਦਿਆ ਨਹੀਂ ਕਰ ਰਿਹਾ, ਵਾਚਕ ਗਿਆਨੀ ਦਾ ਉਹਨੂੰ ਥੋੜਾ ਜਿਹਾ ਕੋਈ ਚੰਗੀ ਗੱਲ ਵੀ ਦੱਸੇ ਇੱਕੋ ਦਮ ਅੱਗ ਬਬੂਲਾ ਹੋ ਜਾਂਦਾ, ਕਿਉਂਕਿ ਉਹਦੀ ਵਾਹ 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 ਨੇ ਭੱਠੀ ਤਪਾਈ ਹੋ ਦੇ ਅੰਦਰ। ਭਾਈ ਸਾਹਿਬ ਨੇ ਲਿਖਿਆ, ਕੁਛ ਜਾਣਿਆ ਆਖਿਆ ਜਾਣ ਲਿੱਤਾ, ਕੁਛ ਨਾ ਵੀ ਆਪਣਾ ਬਣਾ ਲਿੱਤਾ, ਧਿਆਨ ਉਸ ਦੇ ਵਿੱਚ ਨਾ ਰਤੀ ਰਹਿਆ ਜਿਹਦੇ ਗ੍ਰੰਥ ਪੜ੍ਹੇ, ਜਿਹਦੀ ਕਥਾ ਕੀਤੀ, ਜਿਹਨੂੰ ਗਾਇਆ, ਧਿਆਨ ਉਸ ਦੇ ਵਿੱਚ ਨਾ ਰਤੀ ਰਹਿਆ, ਆਲੇ ਭੁੱਲ ਦੇ ਵਿੱਚ ਟਿਕਾ ਦਿੱਤਾ। ਜਦੋਂ ਬਹਿਸ ਹੋਵੇ ਇੱਕੋ ਕਥਾ ਕਰਨੀ, ਉਦੋਂ ਗਿਆਨ ਦਾ ਢੋਲ ਵਜਾ ਦਿੱਤਾ, ਇਸ ਗਿਆਨ ਲੋ ਅਗਿਆਨ ਚੰਗਾ ਲਗਾਤਾਰ ਜੇ ਧਿਆਨ ਲਗਾ ਦਿੱਤਾ। ਫਿਰ ਸ਼ਬਦ ਸੁਣਿਓ, ਕਿਛ ਜਾਣਿਆ ਆਖਿਆ ਜਾਣ ਲਿੱਤਾ, ਕੁਛ ਨਾਉ ਵੀ ਆਪਣਾ ਬਣਾ ਲਿੱਤਾ, ਧਿਆਨ ਉਸ ਦੇ ਵਿੱਚ ਨਾ ਰਤੀ ਰਹਿਆ। ਉਸ ਚ ਧਿਆਨ ਹੈ ਹੀ ਨਹੀਂ, ਸਿਰ ਬਹਿਸ ਚੱਲਦੀ ਪਈ, ਧਿਆਨ ਉਸ ਦੇ ਵਿੱਚ ਨਾ ਰਤੀ ਰਹਿਆ, ਆਲੇ ਭੁੱਲ ਦੇ ਵਿੱਚ ਟਿਕਾ ਦਿੱਤਾ। ਜਦੋਂ ਬਹਿਸ ਹੋਵੇ ਇੱਕੋ ਕਥਾ ਕਰਨੀ, ਉਦੋਂ ਗਿਆਨ ਦਾ ਢੋਲ ਵਜਾ ਦਿੱਤਾ, ਇਸ ਗਿਆਨ ਨਾਲੋਂ ਅਗਿਆਨ ਚੰਗਾ ਲਗਾਤਾਰ ਜੇ ਧਿਆਨ ਲਗਾ ਦਿੱਤਾ। ਇਹੀ ਕਾਰਨ ਕਿ ਪੰਡਿਤ ਰੂਹਾਨੀ ਸਿਖਰ ਤੇ ਉਹ ਪੰਡਿਤ, ਫਿਰ ਸੁਣਿਓ ਇਸ, ਇੱਥੇ ਪੰਡਿਤ ਮੈਂ ਵਿਦਵਤਾ ਦੇ ਅਰਥ ਕਰ ਰਿਹਾ, ਉਹ ਪੰਡਿਤ ਨਹੀਂ ਜਿਹਨੂੰ ਬਾਬਾ ਜੀ ਕਹਿੰਦੇ ਸੋ ਪੰਡਿਤ ਜੋ ਮਨ ਪ੍ਰਬੋਧ ਹੈ। ਅੱਖਰਾਂ ਦਾ ਹੰਕਾਰ ਬੜਾ ਖਤਰਨਾਕ ਹੈ, ਸੱਚੀ ਇਹ ਟਿਕਣ ਨਹੀਂ ਦਿੰਦਾ ਬੰਦੇ ਨੂੰ। ਅੱਜ ਭਗਤ ਸਾਹਿਬ ਜੀ ਨੇ ਸਿੱਧੀ ਗੱਲ ਕਹੀ, ਕਹਿੰਦੇ ਉਹ ਤੁਸੀਂ ਬਹਿਸਦੇ ਪਏ ਹੋ, ਬਨਾਵਟੀ ਗੱਲਾਂ ਕਰਦੇ ਹੋ, ਝੂਠੀਆਂ ਗੱਲਾਂ ਵਧਾ ਚੜਾ ਕੇ ਇੱਕ ਦੂਜੇ ਨੂੰ ਨੀਵਾਂ ਦਿਖਾਉਂਦੇ ਪਏ ਹੋ, ਮੇਰੀ ਗੱਲ ਮੰਨੋ, ਤੁਹਾਡੇ ਅੰਦਰ ਠੰਡ ਪੈ ਜਾਏਗੀ। ਜੇ ਦੋਨੋਂ ਚੁੱਪ ਕਰਕੇ ਨਾ ਇੱਕ ਘੜੀ ਕੁ ਤੇ ਮਨ ਟਿਕਾਉਣ ਦਾ ਯਤਨ ਕਰੋ, ਆਪਣੇ ਮਨ ਨੂੰ ਟਿਕਾਓ ਤਾਂ ਸਹੀ, ਫੁਰਨੇ ਕੈਸੇ ਨਿਕਲਦੇ ਨੇ ਤੇਰੇ ਅੰਦਰ। ਇੱਥੇ ਭਗਤ ਸਾਹਿਬ ਜੀ ਦਾ ਫਿਰ ਇਹ ਬੇਨਤੀ ਕਿ ਉਹਨਾਂ ਨੇ ਸ਼ਬਦ ਵਰਤਿਆ ਹੈ ਕਿ ਅੰਦਰ ਦੀ ਇਹ ਫਿਕਰ ਨਹੀਂ ਜਾਂਦਾ, ਅੰਦਰ ਦਾ ਪੈ ਨਹੀਂ ਜਾਂਦਾ, ਬੇਦ ਕਿਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਅੰਦਰ ਦੀ ਸਹਿਸਾ ਨਹੀਂ ਮੁੱਕਣਾ। ਟੁੱਕ ਦਮ ਕਰਾਰੀ ਜੋ ਕਰੋ, ਥੋੜਾ ਜਿਹਾ ਸਮਾਂ, ਇੱਕ ਦਮ ਜਿੰਨਾ ਸਮਾਂ, ਇੱਕ ਸਵਾਸ ਜਿੰਨਾ ਸਮਾਂ ਆਪਣੇ ਅੰਦਰ ਨੂੰ ਟਿਕਾ, ਤੇ ਫਿਰ ਹੋਵੇਗਾ ਕਿ ਹਾਜ਼ਰ ਹਜ਼ੂਰ ਖੁਦਾਏ, ਉਹ ਖੁਦਾ ਹਾਜ਼ਰ ਹਜ਼ੂਰ ਸਭ ਥਾਵਾਂ ਤੇ ਨਜ਼ਰ ਆਏਗਾ।
ਬੰਦੇ ਖੋਜ ਦਿਲ ਹਰ ਰੋਜ,
ਹੁਣ ਅੱਗੇ ਜਿਹੜੀਆਂ ਤੁਕਾਂ ਭਾਈ ਸਾਹਿਬ ਸਰਵਣ ਕਰਾ ਰਹੇ ਨੇ ਇਹ ਰਹਾਓ ਦੇ ਬਚਨ ਨੇ। ਬੰਦੇ ਐ ਇਨਸਾਨ, ਉਂਝ ਵੈਸੇ ਬੰਦੇ ਦਾ ਲਫ਼ਜ਼ੀ ਅਰਥ ਗੁਲਾਮ ਹੀ ਹੁੰਦਾ ਹੈ। ਚਲੋ ਆਪਾਂ ਬੰਦਾ ਸ਼ਬਦ ਵਰਤਨੇ ਆ ਨਾ, ਤੇ ਇਹ ਹੀ ਤਾਂ ਕਾਰਨ ਗੁਰੂ ਗੋਬਿੰਦ ਸਿੰਘ ਜੀ ਨੂੰ ਕੁਛ ਵਿਦਵਾਨਾਂ ਨੇ ਉਹ ਵਾਰਤਾਲਾਪ ਵੀ ਦਿੱਤਾ ਹੈ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨਦੇੜ ਜਾਂਦੇ ਆ ਤੇ ਇਹ ਹੀ ਪੁੱਛਦੇ ਨੇ, ਜਦੋਂ ਪੁੱਛਦਾ ਤੁਸੀਂ ਕੌਣ, ਮਹਾਰਾਜ ਕਹਿੰਦੇ ਆ ਤੂੰ ਆਪਣੇ ਅੰਦਰ ਝਾਤੀ ਮਾਰੂ, ਕਹਿੰਦਾ ਆਪ ਜੀ ਗੁਰੂ ਗੋਬਿੰਦ ਸਿੰਘ, ਤੇ ਜਦੋਂ ਹਜ਼ੂਰ ਪੁੱਛਦੇ ਇਸ਼ਾਰਾ ਕਰਦੇ ਆ ਹਾਂ ਪੁੱਛਦੇ ਆ ਤੂੰ ਕੌਣ, ਉਹ ਇਹ ਨਹੀਂ ਕਹਿੰਦਾ ਮੈਂ ਮਾਧੋ ਦਾਸ, ਕਹਿੰਦਾ ਮੈਂ ਤੇਰਾ ਬੰਦਾ। ਬੰਦੇ ਦਾ ਅਰਥ ਵੈਸੇ ਗੁਲਾਮ ਹੈ, ਬੇਨਤੀ ਹੈ। ਇੱਥੇ ਸ਼ਬਦ ਬੰਦੇ ਸੰਬੋਧ ਕੀ ਪਤਾ ਹੈ, ਬੰਦੇ ਐ ਇਨਸਾਨ, ਖੋਜ ਦਿਲ ਹਰ ਰੋਜ਼, ਤੂੰ ਆਪਣੇ ਦਿਲ ਨੂੰ ਰੋਜ਼ ਖੋਜ, ਆਪਣੇ ਦਿਲ ਨੂੰ ਰੋਜ਼ ਦੇਖ। ਬੰਦੇ ਖੋਜ ਦਿਲ ਹਰ ਰੋਜ਼, ਤੇ ਜੇ ਰੋਜ਼ ਖੋਜੇਗਾ ਤੇ ਇਹਦੇ ਨਾਲ ਅਸਰ ਕੀ ਹੋਏਗਾ,
ਨਾ ਫਿਰ ਪਰੇਸ਼ਾਨੀ ਮਾਹੇ,
ਨਾ ਫਿਰ ਪਰੇਸ਼ਾਨੀ ਮਾਹੇ। ਜਿਹੜਾ ਤੂੰ ਦਿਨ ਰਾਤ ਘਬਰਾਹਟ ਚ ਰਹਿੰਦਾ, ਪਰੇਸ਼ਾਨੀ ਚ ਰਹਿੰਦਾ, ਚਿੰਤਾ ਚ ਰਹਿੰਦਾ, ਜਿਹਨੂੰ ਅਸੀਂ ਸ਼ਬਦ ਟੈਨਸ਼ਨ ਵੀ ਕਹਿੰਦੇ ਹਾਂ, ਦਿਨ ਰਾਤ ਤੇਰੇ ਅੰਦਰ ਨੂੰ ਚਿੰਤਾ ਖਾਈ ਜਾਂਦੀ ਹੈ। ਤੇ ਗੁਰਮੁਖੋ ਪਰੇਸ਼ਾਨੀ ਕਹਿ ਲਓ, ਚਿੰਤਾ ਕਹਿ ਲਓ, ਘਬਰਾਹਟ ਕਹਿ ਲਓ, ਇਹ ਇਹੋ ਜਿਹਾ ਇੱਕ ਪੰਛੀ ਏ ਜਿਹੜਾ ਬੰਦੇ ਦਾ ਮਾਸ ਤੇ ਖੂਨ ਪੀਂਦਾ ਤੇ ਮਾਸ ਖਾਂਦਾ। ਇੱਕ ਵੈਸੇ ਇਹ ਕਹਾਵਤ ਹੈ ਕਿ ਇਹੋ ਜਿਹਾ ਮੁਰਗ ਦੇਖਿਆ ਜਿਹਦੀਆਂ ਲੱਤਾਂ ਵੀ ਕੋਈ ਨਹੀਂ, ਪੈਰ ਵੀ ਕੋਈ ਨਹੀਂ, ਖੰਭ ਵੀ ਕੋਈ ਨਹੀਂ, ਪਰ ਬੰਦੇ ਦੇ ਅੰਦਰ ਦਾ ਮਾਸ ਨੋਚ ਨੋਚ ਕੇ ਖਾਂਦਾ ਹੈ। ਚਿੰਤਾ ਇੱਕ ਐਸੀ ਹੈ, ਪੁਰਾਣੀ ਕਹਾਵਤ ਸੀ ਚਿੰਤਾ ਚਿਖਾ ਬਰਾਬਰ ਕਹਿੰਦੇ ਸਨ। ਗੁਰੂ ਸਾਹਿਬ ਤਾਂ ਕਹਿੰਦੇ ਅੰਤਰ ਚਿੰਤਾ ਨੀਂਦ ਨਾ ਸੋਵੇ। ਜੇ ਤੂੰ ਆਪਣੇ ਦਿਲ ਨੂੰ ਰੋਜ਼ ਖੋਜੇ, ਰੋਜ਼ ਖੋਜੇ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਕੇ, ਤੂੰ ਫਿਰ ਕਿਸੇ ਪਰੇਸ਼ਾਨੀ ਚ ਨਹੀਂ ਪਏਗਾ। ਹੁਣ ਇਹਦੇ ਥੋੜੇ ਜਿਹੇ ਅਰਥ, ਅਖਰੀ ਅਰਥ ਕਰ ਦਿੱਤੇ ਰੋਜ਼ ਖੋਜ। ਹੁਣ ਇਹਦਾ ਜੇ ਤਾਂ ਅਰਥ ਕਰੋਗੇ ਫਿਜ਼ੀਕਲ, ਦਿਲ ਲਫ਼ਜ਼ ਆਇਆ ਨਾ ਬੰਦੇ ਖੋਜ ਦਿਲ ਹਰ ਰੋਜ਼, ਇਹਦਾ ਅਰਥ ਇਹ ਥੋੜਾ ਵੀ ਰੋਜ਼ ECG ਕਰਾਈ ਜਾ, ਆਪਣੇ ਦਿਲ ਦੀ ਧੜਕਣ ਵੇਖ ਲੈ, ਖੋਜਿਆ ਕਰ, ਐਕਸਰਾ ਕਰਾ ਲੈ, ਰੋਜ਼ ਦਿਲ ਦੇ ਬਾਰੇ ਕੋਈ ਨਾ ਕੁਝ ਲੱਭ ਲਿਆ ਕਰ। ਗੁਰਮੁਖੋ ਇਹਦੇ ਫਿਜ਼ੀਕਲ ਅਰਥ ਨਾ ਕਰੀਏ ਕਿ ਬੰਦੇ ਖੋਜ ਦਿਲਾ ਰੋਜ਼, ਇਹਦਾ ਅਰਥ ਕਰੀਏ ਬੰਦੇ ਤੂੰ ਆਪਣੀ ਗਿਰਵਾਣ ਵਿੱਚ ਰੋਜ਼ ਝਾਤੀ ਮਾਰ, ਤੇ ਝਾਤੀ ਮਾਰਨ ਦਾ ਅਰਥ ਫੁਰਨੇ ਪੈਦਾ ਕਰਨੇ ਨਹੀਂ, ਸੱਚ ਇਹ ਵੇ ਆਪਣੇ ਦਿਲ ਨੂੰ ਖੋਜਣ ਦਾ ਅਰਥ ਹੈ ਆਪਣੇ ਅੰਦਰ ਫੁਰਨੇ ਰੋਕ ਕੇ, ਆਪਣੇ ਦਿਲ ਦਾ ਪਹਿਰੇਦਾਰੀ ਕਰਕੇ ਤੂੰ ਰੱਬ ਜੀ ਦੇ ਨਾਮ ਨੂੰ ਅੰਦਰੋਂ ਲੱਭ। ਇਸ ਬੇਨਤੀ ਨੂੰ ਫਿਰ ਸੁਣਿਓ। ਚਲੋ ਦਿਲ ਦਾ ਅਰਥ ਫਿਜ਼ੀਕਲ ਵੀ ਹੈ, ਜਿਹਨੂੰ ਹਾਰਟ ਆਪਾਂ ਕਹਿੰਦੇ, ਇਹਦੇ ਜੇ ਇਸ ਤਰ੍ਹਾਂ ਅਰਥ ਕਰੋਗੇ, ਗੁਰੂ ਸਾਹਿਬ ਨੇ ਕਿਹਾ ਦਿਲ ਨੂੰ ਖੋਜੋ, ਇਹਦਾ ਥੋੜਾ ਅਰਥ ਇਹ ਵੀ ਖੂਨ ਕਿੰਨਾ ਚੱਲ ਰਿਹਾ, ਕਿੰਨੀ ਇਕਾਟ ਵੀ, ਤੇ ਨਹੀਂ ਇਹਦੇ ਅਰਥ ਅੰਤਰ ਆਤਮੇ ਆਪਣੀ ਝਾਤੀ ਮਾਰ। ਕਬੀਰ ਸਾਹਿਬ ਨੇ ਦਿਲ ਸ਼ਬਦ ਤੇ ਬਹੁਤ ਜ਼ੋਰ ਦਿੱਤਾ ਹੈ ਜੀ, ਜਿਵੇਂ ਇੱਥੇ ਕਿਹਾ ਕਿ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਖੇ। ਇੱਕ ਉਹਨਾਂ ਦਾ ਬਚਨ ਕਹਿ ਕਿ ਦੱਖਣ ਦੇਸ਼ ਖਰੀ ਕਾ ਵਾਸਾ, ਪਛਮ ਅਲਹ ਮੁਕਾਮਾ, ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹ ਹੀ ਠੌਰ ਮੁਕਾਮਾ। ਉਹਨਾਂ ਨੇ ਉੱਥੇ ਵੀ ਦਿਲ ਦੀ ਗੱਲ ਕੀਤੀ ਕਿ ਆਪਣੇ ਦਿਲ ਵਿੱਚ ਖੋਜ, ਇੱਕ ਪੱਛਮ ਨੂੰ ਜਾ ਰਿਹਾ ਹੈ, ਦੂਜਾ ਦੱਖਣ ਨੂੰ ਜਾ ਰਿਹਾ ਹੈ, ਇੱਕ ਜਗਨਨਾਥਪੁਰੀ ਕਹਿੰਦਾ ਰੱਬ ਬੈਠਾ ਹੈ, ਦੂਜਾ ਕਹਿੰਦਾ ਮੱਕੇ ਕਾਬੇ ਵਿੱਚ ਹੈ, ਤੇ ਅੱਗੋਂ ਭਗਤ ਜੀ ਕਹਿੰਦੇ ਨਹੀਂ, ਆਪਣੇ ਦਿਲ ਵਿੱਚ ਝਾਤੀ ਮਾਰ ਕੇ ਦੇਖ, ਤੂੰ ਆਪਣੇ ਦਿਲ ਨੂੰ ਤਾਂ ਖੋਜ। ਉੱਥੇ ਲਫ਼ਜ਼ ਉਹਨਾਂ ਨੇ ਦਿਲ ਵਰਤਿਆ। ਇੱਕ ਉਹਨਾਂ ਦਾ ਹੋਰ ਬਚਨ, ਖਾਸ ਕਰਕੇ ਦਿਲ, ਉਹ ਸ਼ਬਦ ਹੈ ਕਿ ਸ਼ੇਖ ਸਬੂਰੀ ਬਾਹਰਾ ਕਿਆ ਹਜ ਕਾਬੇ ਜਾਏ, ਜਿਸ ਦੇ ਅੰਦਰ ਸਬਰ ਨਹੀਂ, ਸੰਤੋਖ ਨਹੀਂ, ਸਫਾਈ ਨਹੀਂ। ਸ਼ੇਖ ਸਬੂਰੀ ਕੇ ਬਾਹਰਾ ਕਿਆ ਹਜ ਕਾਬੇ ਜਾਏ, ਜਾਂ ਕਿ ਦਿਲ ਸਾਬਤ ਨਹੀਂ ਤਾਂ ਕੋ ਕਹਾਂ ਖੁਦਾਏ, ਜਿਹਦੇ ਦਿਲ ਦੇ ਵਿੱਚ ਸਫਾਈ ਕੋਈ ਨਹੀਂ ਉਹਨੂੰ ਰੱਬ ਕਿੱਥੇ ਲੱਭੇਗਾ। ਇੱਥੇ ਜਿਹੜਾ ਦਿਲ ਸ਼ਬਦ ਆਇਆ ਹੈ ਇਹ ਆਪਣੇ ਅੰਤਰ ਆਤਮੇ ਝਾਤੀ ਮਾਰਨੀ ਹੈ। ਸੱਚ ਇਹ ਵੇ ਕਿ ਦਿਲ ਦਾ ਪਹਿਰਾ ਦੇਣਾ ਬਹੁਤ ਮੁਸ਼ਕਲ ਹੈ ਇਸ ਦੁਨੀਆਂ ਵਿੱਚ। ਬਿਨਾਂ ਪੈਸੇ ਤੋਂ ਲੋਕਾਂ ਦਾ ਪਹਿਰਾ ਲੋਕ ਦਿੰਦੇ ਪਏ ਆ, ਆਪਣਾ ਪਹਿਰਾ ਦੇਣਾ ਬੜਾ ਮੁਸ਼ਕਲ ਹੋ ਜਾਂਦਾ ਹੈ। ਦਿਲ ਦਾ ਪਹਿਰਾ, ਇੱਕ ਬਚਨ ਗੁਰੂ ਗ੍ਰੰਥ ਸਾਹਿਬ ਚ ਆਉਂਦਾ ਜੀ, ਦਿਲ ਦਰਵਾਨੀ ਜੋ ਕਰੇ ਦਰਵੇਸ਼ੀ ਦਿਲ ਰਾਸ। ਦਿਲ ਦਰਵਾਨੀ, ਦਰਵਾਨੀ ਦਾ ਅਰਥ ਹੈ ਪਹਿਰੇਦਾਰੀ, ਪਹਿਰੇਦਾਰ ਕਹਿ ਲਓ, ਚੌਕੀਦਾਰ ਕਹਿ ਲਓ, ਸਿਕਿਉਰਿਟੀ ਗਾਰਡ ਕਹਿ ਲਓ। ਆਪ ਜੀ ਆਪਣੇ ਘਰ ਅੱਗੇ, ਆਪਣੀ ਫੈਕਟਰੀ ਚ ਜਾਂ ਦੁਕਾਨ ਤੇ ਕੋਈ ਪਹਿਰੇਦਾਰ ਲਾਉਂਦੇ ਹੋ, ਇਹਦਾ ਮਤਲਬ ਇਹ ਵੇ ਕਿ ਤੁਹਾਡੀ ਦੁਕਾਨ ਵੀ, ਤੁਹਾਡੇ ਬਿਜ਼ਨਸ ਵਿੱਚ, ਤੁਹਾਡੇ ਘਰ ਵਿੱਚ, ਤੁਹਾਡੇ ਖੇਤ ਵਿੱਚ, ਤੁਹਾਡੇ ਮੁਹੱਲੇ ਵਿੱਚ, ਤੁਹਾਡੇ ਜਿੱਥੇ ਤੁਸੀਂ ਰਹਿ ਰਹੇ ਹੋ ਪਿੰਡ ਵਿੱਚ ਕੋਈ ਓਪਰਾ ਬੰਦਾ ਨਾ ਆ ਜਾਏ, ਉਹ ਪਹਿਰਾ ਦੇ ਰਿਹਾ। ਤੇ ਗੁਰੂ ਸਾਹਿਬ ਬਚਨ ਕਰਦੇ ਆ ਕਿ ਇੱਕ ਕੰਮ ਕਰ, ਤੂੰ ਆਪਣੇ ਦਿਲ ਦੀ ਪਹਿਰੇਦਾਰੀ ਕਰ, ਜੇ ਬਾਹਰੋਂ ਕੋਈ ਮਹੱਲੇ ਵਿੱਚ ਆ ਜਾਏ ਕਲੇਸ਼ ਪੈ ਜਾਂਦਾ ਹੈ, ਤੇ ਪਿਆਰਿਆ ਜੇ ਤੇਰੇ ਦਿਲ ਵਿੱਚ ਬਾਹਰ ਦੇ ਵਾਸ਼ਨਾ ਵਾਲੇ ਫੁਰਨੇ ਵੜਦੇ ਪਏ, ਅੰਦਰ ਨੇ ਕਿੱਥੇ ਟਿਕਣਾ? ਆਪਣੇ ਦਿਲ ਦੀ ਪਹਿਰੇਦਾਰੀ ਕਰ, ਇਹਨੂੰ ਮਾੜੇ ਫੁਰਨਿਆਂ ਤੋਂ ਬਚਾ ਲੈ। ਫਿਰ ਅਰਜ ਹੈ ਇੱਥੇ ਸ਼ਬਦ ਵਰਤੇ, ਆਪਣੇ ਦਿਲ ਨੂੰ ਖੋਜ। ਖੋਜਣ ਦਾ ਅਰਥ ਆਪਣੇ ਅੰਦਰ ਝਾਤੀ ਮਾਰ। ਝਾਤੀ ਮਾਰਨ ਦਾ ਮਤਲਬ ਅੱਖਾਂ ਬੰਦ ਕਰਨੀਆਂ ਨਹੀਂ। ਇੱਕ ਤਾਂ ਜਦੋਂ ਝਾਤੀ ਮਾਰਨੇ ਸਭ ਕੁਝ ਸਾਹਮਣੇ ਦਿਸਦਾ। ਮੈਂ ਫਿਰ ਬੇਨਤੀ ਕਰਾਂ, ਅੱਖਾਂ ਬੰਦ ਹੁੰਦੀਆਂ ਨੇ, ਅੱਖਾਂ ਬੰਦ ਵਿੱਚ ਉਹ ਕੁਝ ਦੇਖਦਾ ਜੋ ਕੁਝ ਅੱਖਾਂ ਖੋਲ ਕੇ ਅਸੀਂ ਸਾਰੀ ਜ਼ਿੰਦਗੀ ਦੇਖਿਆ ਹੁੰਦਾ। ਜੋ ਅੱਖਾਂ ਖੋਲ ਕੇ ਸਾਰੀ ਜ਼ਿੰਦਗੀ ਦੇਖਿਆ ਉਹ ਬੰਦ ਕਰਕੇ ਦਿਸਦਾ ਜੀ। ਇੱਥੋਂ ਤੱਕ ਦਿਸਦਾ ਕਿ ਜਿਹੜੇ ਮਰ ਚੁੱਕੇ ਨੇ ਉਹ ਵੀ ਉੱਠ ਉੱਠ ਕੇ ਗੱਲਾਂ ਕਰਨ ਲੱਗ ਪੈਂਦੇ। ਅੱਖਾਂ ਜਦੋਂ ਬੰਦ ਕਰਦਾ ਮਰਿਆਂ ਨਾਲ ਵੀ ਗੱਲਾਂ ਕਰਦਾ। ਪਰ ਇਹ ਸਾਰੇ ਫੁਰਨੇ ਅੰਦਰ ਨੂੰ ਤੰਗ ਕਰਦੇ। ਚਲੋ ਇਹਨੂੰ ਸਮਝਣ ਲਈ ਇੱਕ ਛੋਟੀ ਜਿਹੀ ਮੈਂ ਉਦਾਹਰਨ ਕਹਾਣੀ ਰੂਪ ਆਪ ਜੀ ਨੂੰ ਬੇਨਤੀ ਕਰਨਾ ਕਿ ਆਪਣਾ ਆਪ ਤੂੰ ਖੋਜ, ਆਪਣੀ ਗਿਰਵਾਨ ਚ ਦੇਖ। ਕਹਿੰਦੇ ਕੋਈ ਫਕੀਰ ਸੀ, ਇਹ ਸਿਰਫ ਕਹਾਣੀ ਹੈ ਸਮਝਣ ਲਈ। ਉਹ ਜਦੋਂ ਸਾਧਨਾ ਕਰਦਾ ਸੀ ਤੇ ਇੱਕ ਕੀਮਤੀ ਲਾਲ ਆਪਣੇ ਸਾਹਮਣੇ ਰੱਖ ਕੇ ਬੈਠ ਜਾਂਦਾ ਸੀ। ਸਮਝਣ ਦੀ ਕਹਾਣੀ, ਉਹਨੇ ਜਦੋਂ ਬੈਠਣਾ ਲਾਲ ਸਾਹਮਣੇ ਰੱਖਣਾ ਤੇ ਇੱਕ ਦਿਨ ਇੱਕ ਪਿੰਡ ਦਾ ਨੌਜਵਾਨ ਉਹਦੇ ਮਨ ਚ ਆਇਆ ਵੀ ਇਹਦੇ ਕੋਲ ਲਾਲ ਬਾਬੇ ਕੋਲ ਬੜਾ ਕੀਮਤੀ ਹੈ ਤੇ ਕਿੰਨਾ ਚੰਗਾ ਹੋਵੇ ਇਹਦੇ ਦੋ ਚਾਰ ਦਿਨ ਸੇਵਾ ਕਰਕੇ ਜਾਂ ਇਹਦੇ ਤੇ ਵਿਸ਼ਵਾਸ ਬਣ ਜਾਏ ਇਹਦਾ ਮੇਰੇ ਤੇ, ਇਹ ਲਾਲ ਹੀ ਕਿਤੇ ਹੱਥ ਮਾਰ ਜਾਵਾਂ, ਕੀਮਤੀ ਬੜਾ ਹੈ। ਉਹ ਜੀ ਸੇਵਾ ਕਰਨ ਵਾਸਤੇ ਆ ਗਿਆ ਜੀ, ਮੈਂ ਆਪ ਜੀ ਦੀ ਸੇਵਾ ਕਰਨੀ ਹੈ। ਉਹ ਵੀ ਸਿਆਣੇ ਸਨ, ਆਤਮਦਰਸ਼ੀ ਸਨ, ਚਿਹਰਾ ਉਹਨਾਂ ਪਹਿਚਾਣ ਲਿਆ। ਕਹਿਣ ਲੱਗੇ ਚੱਲ ਵੀ ਕੋਈ ਨਹੀਂ ਕਰ ਲੈ। ਪੰਜ ਸੱਤ ਦਿਨ ਮਹੀਨਾ ਕੁ ਉਹਨੇ ਬੜੀ ਸੇਵਾ ਕੀਤੀ, ਪਰ ਬਿਰਤੀ ਉਹਦੀ ਉੱਥੇ ਖਲੋਤੀ ਸੀ ਵੀ ਜਦੋਂ ਮੌਕਾ ਲੱਗਿਆ ਲਾਲ ਲੈ ਜਾਣਾ। ਉਹਨੇ ਦੇਖਣਾ ਕਰਨਾ ਵੀ ਲਾਲ ਜਦੋਂ ਪੂਜਾ ਕਰਦੇ ਆ ਬਾਹਰ ਕੱਢ ਲੈਂਦੇ ਆ, ਤੇ ਜਦੋਂ ਇਸ਼ਨਾਨ ਕਰਨ ਜਾਂਦੇ ਨੇ ਪਤਾ ਨਹੀਂ ਰੱਖ ਕਿੱਥੇ ਜਾਂਦੇ। ਜਦੋਂ ਉਹਨਾਂ ਕਿਤੇ ਨਦੀ ਇਸ਼ਨਾਨ ਕਰਨ ਜਾਣ, ਉਹਨੇ ਕੱਪੜੇ ਫੋਲ ਮਾਰਨੇ, ਉਹਨਾਂ ਦਾ ਬਿਸਤਰਾ ਫੋਲਣਾ, ਉਹਨਾਂ ਦੇ ਕੱਪੜੇ ਦੇਖਣੇ, ਜਿੱਥੇ ਜਿੱਥੇ ਸਮਾਨ ਪਿਆ, ਪਰ ਲੱਭਣਾ ਕੁਛ ਨਾ। ਉਸ ਵਕਤ ਉੱਠ ਪੈਂਦੇ ਸਨ, ਇਹ ਲੇਟ ਉੱਠਦਾ ਸੀ, ਮਨ ਚਾਹੁਣਾ ਵੀ ਇਹ ਲਾਲ ਕਿੱਥੇ ਰੱਖਦਾ, ਕਿੱਥੇ ਲੁਕਾਉਂਦਾ ਹੈ। ਜਦੋਂ ਨਾ ਲੱਭਾ, ਇੱਕ ਦਿਨ ਕਹਿੰਦਾ ਵੀ ਬਾਬਾ ਜੀ ਮੈਂ ਚੱਲਾ ਜੇ। ਉਹ ਕਹਿੰਦੇ ਪੁੱਤਰ ਇਹ ਤੇ ਟਾਈਮ ਹੀ ਥੋੜਾ ਹੋਇਆ ਤੈਨੂੰ। ਕਹਿੰਦਾ ਨਹੀਂ ਨਹੀਂ, ਮੈਂ ਜਿਸ ਮਕਸਦ ਲਈ ਆਇਆ ਸਾਂ। ਉਹ ਹੱਸ ਪਏ, ਕਹਿਣ ਲੱਗੇ ਮੈਨੂੰ ਵੀ ਪਤਾ ਜਿਸ ਮਕਸਦ ਲਈ ਤੂੰ ਆਇਆ ਸੈਂ, ਤੂੰ ਰੱਬ ਨੂੰ ਪਾਉਣ ਲਈ ਨਹੀਂ ਆਇਆ। ਸੱਚੀ ਇਹ ਵੀ ਤੇਰਾ ਮਕਸਦ ਕਿਹੜਾ ਮੈਨੂੰ ਪਤਾ ਹੈ, ਚੱਲ ਤੂੰ ਹੀ ਦੱਸ ਦੇ। ਕਹਿੰਦਾ ਮੈਂ ਸੱਚ ਦੱਸਾਂ, ਮੈਂ ਤਾਂ ਲਾਲ ਪ੍ਰਾਪਤ ਕਰਨ ਆਇਆ ਸਾਂ, ਪਰ ਮੈਨੂੰ ਦੁੱਖ ਇਸ ਚੀਜ਼ ਦਾ ਕਿ ਜਦੋਂ ਤੁਸੀਂ ਬੈਠਦੇ ਹੋ ਸਾਹਮਣੇ ਲਾਲ ਰੱਖ ਲੈਂਦੇ ਹੋ, ਬਾਅਦ ਚ ਲਾਲ ਮੈਂ ਲੱਭਣਾ ਸਾਰੀ ਕੁੱਲੀ ਚੋਂ ਲਾਲ ਲੱਭਦਾ ਹੀ ਨਹੀਂ। ਉਹ ਹੱਸ ਕੇ ਕਹਿੰਦੇ ਤੂੰ ਲੱਭਦਾ ਕਿੱਥੇ ਵੇ? ਕਹਿੰਦਾ ਜਦੋਂ ਤੁਸੀਂ ਇਸ਼ਨਾਨ ਕਰਨ ਜਾਂਦੇ ਹੋ ਤੁਹਾਡੇ ਕੱਪੜਿਆਂ 'ਚ, ਤੁਹਾਡੇ ਬਿਸਤਰਿਆਂ 'ਚ, ਤੁਹਾਡੇ ਸਿਰਹਾਣੇ 'ਚ। ਉਹ ਹੱਸ ਕੇ ਕਹਿਣ ਲੱਗੇ ਤੂੰ ਸੁੱਤਾ ਹੁੰਦਾ, ਮੈਂ ਲਾਲ ਆਪਣੇ ਸਿਰਹਾਣੇ ਨਹੀਂ ਤੇਰੇ ਸਿਰਹਾਣੇ ਰੱਖ ਜਾਂਦਾ, ਤੂੰ ਲੋਕਾਂ ਦੇ ਕੱਪੜੇ ਫੋਲਣਾ ਪਿਆ, ਆਪਣੇ ਅੰਦਰ ਕਦੀ ਝਾਤੀ ਨਹੀਂ ਮਾਰੀ, ਆਪਣਾ ਸਿਰਹਾਣਾ ਦੇਖਿਆ ਤੂੰ, ਮੈਂ ਤੇਰੇ ਸਿਰਹਾਣੇ ਰੱਖ ਜਾਂਦਾ। ਮੈਨੂੰ ਪਤਾ ਸੀ ਵੀ ਤੂੰ ਦੂਜੇ ਹੀ ਕੱਪੜੇ ਫੋਲੇਗਾ, ਤੂੰ ਆਪਣੇ ਵੱਲ ਝਾਤੀ ਨਹੀਂ ਮਾਰਨੀ। ਹੈ ਇੱਕ ਨਿੱਕੀ ਜਿਹੀ ਕਹਾਣੀ, ਸੱਚ ਏ ਵੇ ਸਭ ਦੀ ਗੱਠੜੀ 'ਚ ਲਾਲ ਹੈ, ਪਰ ਲੋਕਾਂ ਦੀਆਂ ਗੱਠੜੀਆਂ ਫੋਲੀ ਜਾਂਦਾ, ਮਨ ਆਪਣੀ ਗੱਠੜੀ ਫੋਲਦਾ ਹੀ ਨਹੀਂ ਪਿਆ। ਕਬੀਰ ਸਾਹਿਬ ਜੀ ਨੇ ਤੇ ਸ਼ਬਦ ਵਰਤਿਆ, ਤੂੰ ਰੋਜ਼ ਧਿਆਨ 'ਚ ਬੈਠ, ਫੁਰਨਿਆਂ ਦੀ ਨਿਗਰਾਨੀ ਕਰ, ਸਿਮਰਨ ਕਰ, ਤੇ ਇਹ ਬਹੁਤ ਬਹੁਤ ਤੇਜ਼ ਦੌੜਦਾ ਹੈ, ਤੇਰੀ ਚਿੰਤਾ ਮਿਟ ਜਾਏਗੀ ਜੇ ਤੂੰ ਸ਼ਬਦ ਵੀ ਜੁੜੇਗਾ ਦਿਲ ਕਰਕੇ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਤੂੰ ਚਿੰਤਾ ਤੋਂ ਮੁਕਤ ਹੋ ਜਾਏਗਾ ਜਦੋਂ ਆਪਣੇ ਅੰਤਰ ਆਤਮੇ ਆਪਣੇ ਦਿਲ ਵਿੱਚ ਟੁੱਬੀ ਮਾਰੇਗਾ।
ਇਹ ਜੋ ਦੁਨੀਆ ਸਿਹਰ ਮੇਲਾ,
ਇਹ ਜੋ ਦੁਨੀਆ ਸਿਹਰ ਮੇਲਾ। ਦੁਨੀਆਂ ਦੇ ਲਫ਼ਜ਼ੀ ਅਰਥ ਸਾਰੇ ਅਸੀਂ ਜਾਣਦੇ ਹਾਂ, ਦਿਸਦਾ ਹੋਇਆ ਸੰਸਾਰ। ਸਿਹਰ ਲਫ਼ਜ਼ ਦਾ ਅਰਥ ਹੈ ਜਾਦੂ, ਮੇਲਾ ਦਾ ਅਰਥ ਇਕੱਠ ਜੋੜ ਵੀ ਕਹਿੰਦੇ। ਇਹ ਜੋ ਦੁਨੀਆ ਸਿਹਰ ਮੇਲਾ, ਇਹ ਜਿਹੜੀ ਦੁਨੀਆ ਤੂੰ ਦੇਖਣਾ, ਇਸ ਦੁਨੀਆ ਵਿੱਚ ਘਰ ਨੇ, ਬਾਹਰ ਨੇ, ਪੁੱਤਰ ਧੀਆਂ, ਜੋ ਕੁਝ ਤੈਨੂੰ ਦਿਸਦਾ ਪਿਆ, ਸੱਚ ਇਹ ਵੀ ਸਿਰਫ ਇੱਕ ਜਾਦੂ ਦੀ ਖੇਡ ਹੈ, ਇਹ ਮਦਾਰੀ ਦੀ ਖੇਡ ਹੈ। ਸਿਹਰ ਦਾ ਅਰਥ ਜਾਦੂ ਜਾਂ ਮਦਾਰੀ ਦਾ ਸ਼ਬਦ ਵਰਤੋ। ਇਹ ਜੋ ਦੁਨੀਆ ਸਿਹਰ ਮੇਲਾ, ਜਿਹੜੀ ਸਾਰੀ ਦੁਨੀਆ ਤੂੰ ਦੇਖਣਾ ਪਿਆ, ਇਹ ਸਾਰੀ ਦੀ ਸਾਰੀ ਦੁਨੀਆਂ ਸਿਰਫ ਇੱਕ ਬਾਜ਼ੀਗਰ ਦੀ ਖੇਡ ਹੈ।
ਦਸਤਗੀਰੀ ਨਾਹੇ,
ਦਸਤਗੀਰੀ ਨਾਹੇ, ਦਸਤਗੀਰੀ ਬਾਣੀ ਸ਼ਬਦ ਦਸਤਗੀਰ ਵੀ ਬਹੁਤ ਵਾਰੀ ਆਇਆ। ਦਸਤਗੀਰੀ ਇਹਦਾ ਅਰਥ ਤੇਰੇ ਹੱਥ ਪੱਲੇ ਆਉਣ ਵਾਲਾ ਕੁਛ ਵੀ ਨਹੀਂ। ਇਹ ਜੋ ਦੁਨੀਆਂ ਸਿਹਰ ਮੇਲਾ ਦਸਤਗੀਰੀ ਰਾਖੇ, ਜਿਹੜੀ ਦਿਸ ਦੀ ਕੋਈ ਦੁਨੀਆਂ ਤੈਨੂੰ ਨਜ਼ਰ ਆ ਰਹੀ ਹੈ ਜਾਂ ਦੇਖ ਰਿਹਾ ਹੈ, ਇਸ ਵਿੱਚੋਂ ਹੱਥ ਪੱਲੇ ਕੁਛ ਵੀ ਪੈਣ ਵਾਲਾ ਨਹੀਂ। ਜਿਵੇਂ ਮਦਾਰੀ ਵਾਲਾ, ਜਾਦੂ ਵਾਲਾ ਅਨੇਕਾਂ ਤਰ੍ਹਾਂ ਦੀ ਕਲਾ ਨਾਲ, ਆਪਣੀ ਕਲਾ ਨਾਲ ਅਨੇਕਾਂ ਤਰ੍ਹਾਂ ਦੀਆਂ ਚੀਜ਼ਾਂ ਦਿਖਾਉਂਦਾ, ਪਰ ਉਹਦੇ ਹੱਥ ਪੱਲੇ ਕੁਛ ਵੀ ਨਹੀਂ ਪੈਂਦਾ। ਇਹ ਜਿਸ ਦੁਨੀਆਂ ਵੀ ਤੂੰ ਵਿਚਰਨਾ ਮਨਾ, ਇਹ ਸਾਰੀ ਦੀ ਸਾਰੀ ਖੇਡ ਸਿਰਫ ਇੱਕ ਜਾਦੂਮਈ ਹੈ, ਇਸ ਵਿੱਚੋਂ ਕੁਛ ਵੀ ਹੱਥ ਪਾਉਣ ਵਾਲਾ ਨਹੀਂ। ਇਹਨੂੰ ਫਿਰ ਬੇਨਤੀ ਨੂੰ ਸੁਣਿਓ, ਜਾਦੂ ਦੀ ਖੇਡ 'ਚ ਜੋ ਦਿਸਦਾ ਉਹ ਹਕੀਕਤ ਵਿੱਚ ਨਹੀਂ ਹੁੰਦਾ, ਜੋ ਨਜ਼ਰ ਆਉਂਦਾ ਉਹ ਦਿਸ ਉਹ ਅਸਲੀਅਤ 'ਚ ਨਹੀਂ, ਇਹ ਜਾਦੂਮਈ ਖੇਡ ਹੈ। ਹੁਣ ਤੁਸੀਂ ਮਦਾਰੀ ਵਾਲਾ ਕਈ ਵਾਰੀ ਨਿੱਕੇ ਨਿੱਕੇ ਬੱਚਿਆਂ ਦੇ ਕੰਨਾਂ ਵਿੱਚੋਂ ਨਾ ਸਿੱਕੇ ਕੱਢ ਕੱਢ ਕੇ ਡੱਬੇ 'ਚ ਪਾਈ ਜਾਂਦਾ, ਕਈ ਤਰ੍ਹਾਂ ਦੇ ਪੈਸੇ, ਕਈ ਤਰ੍ਹਾਂ ਦੇ ਬਰਤਨ, ਬਹੁਤ ਕੁਝ ਕੱਢਦਾ, ਪਰ ਅਖੀਰ ਚੁਰਸਤੇ 'ਚ ਖਲੋ ਕੇ ਆਪ ਕਿਉਂ ਮੰਗਦਾ? ਇੰਨਾ ਕੁਝ ਦੀ ਹੱਥ ਦੀ ਕਲਾ 'ਚ ਹੋਵੇ, ਹੱਥ ਦੀ ਸਫਾਈ 'ਚ ਹੋਵੇ, ਫਿਰ ਉਹ ਲੋਕਾਂ ਤੋਂ ਕਿਉਂ ਮੰਗਦਾ? ਉਹ ਕਹਿੰਦਾ ਤੁਹਾਡੀਆਂ ਅੱਖਾਂ ਨੂੰ ਭੁਲੇਖਾ ਪਾਇਆ, ਮੇਰੇ ਹੱਥ ਪੱਲੇ ਕੁਛ ਵੀ ਨਹੀਂ ਪਿਆ ਜੋ ਕੁਝ ਮੈਂ ਤੁਹਾਨੂੰ ਦਿਖਾਇਆ ਹੈ। ਗੁਰਮੁਖੋ, ਇਹਨੂੰ ਇਉਂ ਅਰਥ ਕਰ ਲਓ, ਬਾਜ਼ੀਗਰ ਦੀ ਖੇਡ ਜਿਉਂ ਸਭ ਕੂੜ ਤਮਾਸ਼ਾ। ਭਾਈ ਗੁਰਦਾਸ ਸਾਹਿਬ ਜੀ, ਜਾਦੂ ਦੀ ਖੇਡ ਹੈ, ਆਹ ਸਰੀਰ ਹੈ ਮੇਰਾ, ਮੇਰੇ ਹੱਥ ਪੱਲੇ ਪੈਣੇ ਨੇ, ਮੇਰੇ ਵੇਖਦਿਆਂ ਵੇਖਦਿਆਂ ਮੇਰੇ ਅੰਦਰ ਨੇ ਇਹਨੂੰ ਛੱਡ ਜਾਣਾ ਹੈ, ਬਸਤਰ ਨੇ ਇਹ ਮੇਰੇ ਹੱਥ ਪੱਲੇ ਪੈਣੇ ਨੇ, ਇੱਕ ਦਿਨ ਤਿਆਗਣੇ ਨੇ, ਘਰ ਹੈ, ਜ਼ਮੀਨ ਹੈ, ਜੋ ਕੁਝ ਵੀ ਦਿਸਦਾ ਪਿਆ ਸਿਰਫ ਜਾਦੂ ਦੀ ਇੱਕ ਖੇਡ ਦੀ ਤਰ੍ਹਾਂ ਹੈ। ਇਹ ਦਸਤਗੀਰੀ ਨਾ, ਇਹ ਪੱਲੇ, ਹੱਥ ਪੱਲੇ ਕੁਛ ਵੀ ਪੈਣ ਵਾਲਾ ਨਹੀਂ, ਇਹ ਜੋ ਕੁਝ ਹੈ ਸਭ ਝੂਠਾ ਹੈ, ਇੱਕ ਦਿਨ ਸਭ ਵਿਣਸ ਜਾਏਗਾ।
ਰਹਾਉ ਦਰੋਗ ਪੜ ਪੜ ਖੁਸ਼ੀ ਹੋਏ।
ਇਹ ਸਨ ਦੋ ਰਹਾਉ ਦੀਆਂ ਤੁਕਾਂ, ਦਰੋਗ ਪੜ ਪੜ ਖੁਸ਼ੀ ਹੋਏ। ਦਰੋਗ ਦਾ ਅਰਥ ਹੈ ਝੂਠ, ਪੜ੍ਹਦੇ ਨੇ ਬੰਦੇ ਅਸਲ 'ਚ ਇੱਕ ਦੂਜੇ ਦੇ ਉੱਪਰ ਝੂਠੇ ਲਾਛਣ ਲਾਉਣ ਦੇ ਲਈ, ਤੇ ਖੁਸ਼ ਬੜੇ ਹੁੰਦੇ ਨੇ। ਅੱਜ ਵੀ ਸੱਚੀ ਜੇ ਇਹ ਜੋ ਸਦੀਆਂ ਪਹਿਲਾਂ ਸ਼ਬਦ ਕਿਹਾ, ਅੱਜ ਵੀ ਹੈ। ਈਰਖਾ ਇੱਕ ਐਸੀ ਭੈੜੀ ਬਿਮਾਰੀ ਹੈ, ਕਰੁਣਾ ਦੇ ਵਿਰੋਧ ਵਿੱਚ ਈਰਖਾ। ਯਾਦ ਰੱਖਿਓ, ਜਿੱਥੇ ਕਰੁਣਾ ਹੋਵੇਗੀ, ਤਰਸ ਹੋਵੇਗਾ, ਉਸੇ ਕਿਸੇ ਦਾ ਦੁੱਖ ਵੀ ਹੋਵੇਗਾ, ਅੱਖਾਂ ਚੋਂ ਪਾਣੀ ਨਿਕਲੇਗਾ, ਅੰਦਰ ਦੁਖੀ ਹੋਵੇਗਾ। ਜਿੱਥੇ ਈਰਖਾ ਹੋਵੇਗੀ, ਜਿਹਦੇ ਪ੍ਰਤੀ ਹੋਵੇਗੀ, ਜਿੰਨਾ ਉਹ ਦੁੱਖ ਵਿੱਚ ਆਏਗਾ ਬੰਦੇ ਦਾ ਅੰਦਰ, ਉਨਾ ਖੁਸ਼ ਹੋਵੇਗਾ, ਉਹ ਪ੍ਰਸੰਨ ਹੁੰਦਾ ਹੈ। ਗੁਰੂ ਸਾਹਿਬ ਸ਼ਬਦ ਵਰਤਦੇ ਆ ਕਿ ਗ੍ਰੰਥ ਪੜ੍ਹ ਰਿਹਾ, ਗ੍ਰੰਥ ਪੜ੍ਹ ਪੜ੍ਹ ਕੇ ਦਰੋਗ ਪੜ੍ਹ ਪੜ੍ਹ ਖੁਸ਼ੀ ਹੋਏ, ਬੜਾ ਪ੍ਰਸੰਨ ਹੁੰਦਾ, ਕਿਉਂਕਿ ਉਹਦੇ ਕੋਲ ਸ਼ਬਦ ਨੇ, ਉਸ ਗਿਆਨ ਦੇ ਅੱਖਰਾਂ ਨਾਲ ਇੱਕ ਦੂਜੇ ਨੂੰ ਨੀਵਾਂ ਦਿਖਾ ਰਿਹਾ, ਇੱਕ ਦੂਜੇ ਉੱਪਰ ਚਿੱਕੜ ਸੜ ਰਹੇ ਨੇ। ਤੇ ਮਹਾਰਾਜ ਕਹਿੰਦੇ ਇਸ ਝੂਠ ਵਿੱਚੋਂ ਜਿਹੜੀ ਪ੍ਰਸੰਨਤਾ ਤੈਨੂੰ ਮਿਲ ਰਹੀ ਹੈ, ਇਸ ਝੂਠ ਵਿੱਚੋਂ ਜਿਹੜੀ ਤੈਨੂੰ ਖੁਸ਼ੀ ਮਿਲ ਰਹੀ ਹੈ, ਇਹ ਖੁਸ਼ੀ ਤੇਰੇ ਆਤਮਕ ਖੇੜੇ ਦੇ ਵਾਸਤੇ ਠੀਕ ਨਹੀਂ ਰਹੇਗੀ, ਤੈਨੂੰ ਆਨੰਦ ਨਹੀਂ ਆਏਗਾ, ਕਿਉਂਕਿ ਤੈਨੂੰ ਇਸ ਬਾਰੇ ਸਮਝ ਕੁਛ ਨਹੀਂ।
ਬੇਖਬਰ ਬਾਦ ਬਕਾਹੇ,
ਬੇਖਬਰ, ਬੇਖਬਰ ਦਾ ਅਰਥ ਹੈ ਅਗਿਆਨੀ, ਜਿਹਨੂੰ ਖਬਰ ਹੀ ਕੋਈ ਨਹੀਂ, ਸਮਝ ਹੀ ਕੋਈ ਨਹੀਂ। ਬੇਖਬਰ ਬਾਦ, ਬਾਦ ਅਰਥ ਹੈ ਬਾਦ ਵੀ ਬਾਦ ਕਰ ਰਿਹਾ, ਕਿਉਂਕਿ ਇਹਦੇ ਅਰਥ ਹੋਰ ਸਪਸ਼ਟ ਹੋਣਗੇ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਬਾਦ ਦਾ ਅਰਥ ਬਾਦ, ਬਾਦ ਬਕਾਹੇ ਦਾ ਅਰਥ ਬੋਲਣਾ ਕਿ ਤੂੰ ਪੜ੍ਹ ਰਿਹਾ, ਪੜ੍ਹ ਪੜ੍ਹ ਕੇ ਖੁਸ਼ ਹੋ ਰਿਹਾ ਝੂਠ ਬੋਲ ਬੋਲ ਕੇ। ਮਹਾਰਾਜ ਕਹਿੰਦੇ ਤੈਨੂੰ ਖਬਰ ਹੀ ਕੋਈ ਨਹੀਂ ਰੱਬ ਬਾਰੇ, ਤੂੰ ਸਿਰਫ ਵਾਦ ਵਿਵਾਦ ਹੀ ਖੜਾ ਕਰੀ ਬੈਠਾ ਹੈ, ਤੇ ਜੋ ਕੁਝ ਬੋਲਣਾ ਪਿਆ ਆਪਣੀ ਜ਼ਬਾਨ ਤੋਂ ਬਿਲਕੁਲ ਫਿੱਕਾ ਹੈ, ਇਹਦਾ ਕੋਈ ਅਸਰ ਨਹੀਂ ਰਹਿਣਾ, ਤੈਨੂੰ ਕੋਈ ਵੀ ਸਮਝ ਨਹੀਂ।
ਹੱਕ ਸੱਚ ਖਾਲਕ ਖਲਕ ਮਿਆਨੇ,
ਹੱਕ ਸੱਚ ਖਾਲਕ ਖਲਕ ਮਿਆਨੇ, ਹੱਕ ਦਾ ਅਰਥ ਵੀ ਸੱਚ ਹੁੰਦਾ ਹੈ। ਚਲੋ ਮੈਂ ਆਪ ਜੀ ਨੂੰ ਆਰੰਭ ਵਿੱਚ ਕਿਹਾ, ਇਹ ਦੋਨਾਂ ਨੂੰ ਸੰਬੋਧਨ ਕਰਕੇ ਬਚਨ ਕੀਤੇ ਨੇ, ਹੱਕ ਤੇ ਸੱਚ, ਪਰਮਾਤਮਾ ਦੀ ਗੱਲ ਕਹਿੰਦੇ ਨੇ। ਜਿਸ ਰੱਬ ਹੱਕ ਨੂੰ, ਜਿਸ ਨੂੰ ਤੂੰ ਹੱਕ ਕਹਿ ਰਿਹਾ, ਜਿਹਨੂੰ ਤੂੰ ਸੱਚ ਕਹਿ ਰਿਹਾ, ਪਰਮਾਤਮਾ, ਰੱਬ, ਖੁਦਾ, ਕਿਸੇ ਸਤਵੇਂ ਅਸਮਾਨ ਤੇ ਤਖਤ ਉੱਤੇ ਨਹੀਂ ਬੈਠਾ ਹੋਇਆ। ਉਹ ਖਾਲਕ ਇਸ ਖਲਕ ਦੇ ਵਿੱਚ ਮੌਜੂਦ ਹੈ, ਉਹ ਕਿਤੇ ਹੋਰ ਨਹੀਂ। ਸੱਚ ਇਹ ਵੇ ਕਿ ਉਹ ਹੱਕ ਸੱਚ ਜਿਸ ਨੂੰ ਰੱਬ ਜੀ ਕਹਿ ਰਿਹਾ, ਵਾਹਿਗੁਰੂ ਕਹਿ ਰਿਹਾ, ਉਹ ਖਲਕਤ ਦੇ ਵਿੱਚ ਵਸਦਾ ਹੈ।
ਸਿਆਮ ਮੂਰਤ ਨਾਹੀ।
ਹੁਣ ਇੱਥੇ ਥੋੜੀ ਜਿਹੀ ਬੇਨਤੀ ਸੁਣਿਓ, ਸਿਆਮ ਮੂਰਤ ਨਾਹੀ। ਉਂਜ ਸਿਆਮ ਸ਼ਬਦ ਜਿਹੜਾ ਉਹ ਰੱਬ ਲਈ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ। ਸੁਣਿਓ, ਸਿਆਮ ਸ਼ਬਦ ਇੱਥੇ ਅਵਤਾਰ ਲਈ ਆਇਆ। ਜਦੋਂ ਆਪ ਪਾਠ ਕਰਦੇ ਹੋ, ਸਾਵਲ ਸੁੰਦਰ ਰਾਹ ਮਈਆ ਮੇਰਾ ਮਨ ਲਾਗਾ ਤੋਹੇ, ਉੱਥੇ ਸਾਵਲ ਸੁੰਦਰ ਦਾ ਅਰਥ ਹੈ ਪਰਮਾਤਮਾ। ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ, ਉਹਦਾ ਅਰਥ ਵੀ ਹੈ ਪਰਮਾਤਮਾ। ਇੱਥੇ ਸ਼ਬਦ ਮਹਾਰਾਜ ਜੀ ਵਰਤ ਰਹੇ ਆ ਕਿ ਸਿਆਮ ਮੂਰਤ ਨਾ ਹੈ। ਇੱਥੇ ਸਿਆਮ ਦਾ ਅਰਥ ਹੈ ਕ੍ਰਿਸ਼ਨ ਜੀ, ਮੂਰਤ ਦਾ ਅਰਥ ਹੈ ਮੂਰਤੀ, ਕਿ ਉਹ ਪਰਮਾਤਮਾ। ਦੋਨਾਂ ਨੂੰ ਸਮਝਾ ਰਹੇ ਨੇ, ਜੇ ਤੂੰ ਕਹਿ ਵੀ ਸੱਤਵੇਂ ਸਮਾਨ ਵਿੱਚ ਨਾ, ਉਹ ਹੱਕ ਉਹ ਸੱਚ ਇਸ ਖਲਕਤ ਦੇ ਵਿੱਚ ਇਸ ਸੰਸਾਰ ਦੇ ਵਿੱਚ ਹੈ, ਤੇ ਜੇ ਤੂੰ ਕਹਿ ਕਿ ਪਰਮਾਤਮਾ ਮੂਰਤੀ ਵਿੱਚ ਹੈ, ਸਿਆਮ ਮੂਰਤ ਨਾ ਹੈ, ਕ੍ਰਿਸ਼ਨ ਦੀ ਮੂਰਤੀ ਦੇ ਵਿੱਚ ਭਗਵਾਨ ਨਹੀਂ, ਉਹ ਪਰਮਾਤਮਾ ਤਾਂ ਸਾਰੀਆਂ ਥਾਵਾਂ ਤੇ ਸਰਵ ਵਿਆਪਕ ਹੋ ਕੇ ਵਰਦਾ ਪਿਆ ਹੈ। ਇਹ ਭਗਤ ਸਾਹਿਬ ਜੀ ਆਪਣਾ ਬਚਨ ਕਹਿ ਰਹੇ ਆ, ਨਾ ਉਹ ਮੂਰਤੀ ਵਿੱਚ, ਨਾ ਕੇਵਲ ਇੱਕ ਆਕਾਸ਼ ਦੇਖ, ਉਹ ਸਭਨੀ ਥਾਈਂ। ਕੱਲ ਵੀ ਅਸੀਂ ਪੜਿਆ ਸੀ, ਜਿੱਥੇ ਹੋ ਜਾਈ ਸਾਚਾ ਸਿਰਜਣ ਹਾਰ ਜੀਓ, ਸਭੈ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ। ਫਰੀਦਾ ਖਾਲਕ ਖਲਕ ਮੈਂ ਖਲਕ ਵਸੇ ਰਾਮਾ ਏ, ਇਹ ਖਲਕਤ ਰੱਬ ਵਿੱਚ, ਰੱਬ ਖਲਕਤ ਵਿੱਚ ਵਸਦਾ ਹੈ। ਇਹਦਾ ਮਤਲਬ ਕਿ ਨਾ ਉਹ ਮੂਰਤੀ ਵਿੱਚ, ਨਾ ਸਤਵੇਂ ਅਸਮਾਨ ਵਿੱਚ ਹੈ।
ਅਸਮਾਨ ਮਿਆਨੇ ਲਹੰਗ ਦਰੀਆ।
ਹੁਣ ਅੱਗੇ ਜਿਹੜੀ ਤੁਕ ਆ ਗਈ, ਅਸਮਾਨ ਮਿਆਨੇ ਲਹੰਗ ਦਰੀਆ। ਅਸਮਾਨ ਦਾ ਅਰਥ ਅੱਖਰੀ ਅਰਥ ਕਰਾਂਗੇ ਆਕਾਸ਼, ਮਿਆਨੇ ਦਾ ਅਰਥ ਹੈ ਵਿੱਚ, ਲਹੰਗ ਦਾ ਅਰਥ ਹੈ ਲੰਘਦਾ ਹੈ, ਤੇ ਦਰਿਆ ਦਾ ਅਰਥ ਨਦੀ ਦਰਿਆ। ਅੱਖਰੀ ਅਰਥ ਇਹ ਨਹੀਂ ਜੀ, ਅਸਮਾਨ ਮਿਆਨੇ ਲਹੰਗ ਦਰਿਆ, ਆਕਾਸ਼ ਦੇ ਵਿੱਚ ਇੱਕ ਦਰਿਆ ਲੰਘਦਾ ਹੈ। ਅੱਖਰੀ ਅਰਥ ਤੋਂ ਅੱਗੇ ਭਾਵ ਅਰਥ ਕਰਨੇ ਪੈਣਗੇ। ਉਹ ਅਸਮਾਨ ਕਿਹੜਾ ਹੈ? ਵਿਦਵਾਨ ਪੁਰਸ਼ਾਂ ਨੇ ਇਸ ਪਵਿੱਤਰ ਤੁਕ ਦੇ ਅਰਥ ਕਰ ਲੱਗਿਆ, ਅਸਮਾਨ ਦਾ ਅਰਥ ਕਿਸੇ ਨੇ ਅੰਤਹਿਕਰਨ ਕੀਤਾ, ਕਿਸੇ ਨੇ ਮਨ ਕੀਤਾ। ਜਦੋਂ ਸ਼ਬਦ ਅਸੀਂ ਪੜ੍ਹਦੇ ਹਾਂ ਬਾਣੀ 'ਚ, ਇੱਕ ਤਾਂ ਗਗਨ ਆ ਗਏ, ਆਕਾਸ਼ ਆਏ, ਜਿਹਨੂੰ ਅਸੀਂ ਪੜ੍ਹਦੇ ਹਾਂ ਗਗਨ ਮੈਂ ਥਾਲ, ਆਕਾਸ਼ ਹੈ। ਪਰ ਇੱਕ ਪਾਠ ਆਪ ਜੀ ਕਰ ਦਿਓ ਕਬੀਰ ਸਾਹਿਬ ਦੀ, ਸ਼ਬਦ ਹੈ ਗਗਨ ਦਮਾਮਾ ਬਾਜਿਓ, ਉੱਥੇ ਵੀ ਲਫ਼ਜ਼ ਗਗਨ ਆਇਆ ਹੈ। ਇੱਥੇ ਸ਼ਬਦ ਆਕਾਸ਼ ਹੈ, ਆਕਾਸ਼ ਮਿਆਨੇ ਲਹੰਗ ਦਰੀਆ, ਉੱਥੇ ਗਗਨ ਦਮਾਮਾ। ਗਗਨ ਤਾਂ ਇੱਥੇ ਅਸਮਾਨ, ਦੋਨੋਂ ਇੱਕ ਅਰਥ ਰੱਖਦੇ ਨੇ। ਇੱਥੇ ਗਗਨ ਦਾ ਅਰਥ ਦਸਮ ਦੁਆਰ, ਕਿ ਤੇਰੇ ਅੰਦਰ ਪਰਮਾਤਮਾ ਰੂਪੀ ਦਰਿਆ ਵਗਦਾ ਪਿਆ ਹੈ। ਫਿਰ ਬੇਨਤੀ ਸੁਣਿਓ, ਅਸਮਾਨ ਮਿਆਨੇ ਲਹੰਗ ਦਰੀਆ, ਤੇਰੇ ਆਕਾਸ਼ ਵਿੱਚ, ਤੇਰੇ ਦਸਮ ਦੁਆਰ ਵਿੱਚ ਉਹ ਪਾਰ ਬ੍ਰਹਮ ਪਰਮੇਸ਼ਵਰ ਦਵਾ ਦਰਿਆ ਰੂਪੀ ਹੋ ਕੇ, ਨਦੀ ਰੂਪ ਹੋ ਕੇ ਉਹਦਾ ਪ੍ਰਵਾਹ ਚੱਲ ਰਿਹਾ ਹੈ।
ਗੁਸਲ ਕਰਦਨ ਬੂਦ।
ਗੁਸਲ ਦਾ ਅਰਥ ਹੈ ਇਸ਼ਨਾਨ। ਗੁਸਲ ਕਰਦਨ ਬੂਦ, ਤੇਰੇ ਅੰਦਰ ਜਿਹੜਾ ਰੂਹਾਨੀਅਤ ਦਾ, ਇਹਦੇ ਸੌਖੇ ਅਰਥ ਕਰੀਏ ਜੀ। ਹੁਣ ਕੱਲਾ ਇਹ ਥੋੜ੍ਹਾ ਜੀ ਬੋਡੀ ਵਿੱਚ ਖੂਨ ਚੱਲਦਾ ਪਿਆ, ਚੱਲਦਾ ਪਿਆ ਨਦੀਆਂ ਦੇ ਨਾੜੀਆਂ 'ਚ, ਉਂਝ ਬਾਣੀ ਨੇ ਤਾਂ ਕਿਹਦਨ ਫਿਰ ਦੇਹ ਦਾ, ਜਿੱਦਣ ਸ਼ਬਦ ਆਏਗਾ ਆਪਾਂ ਖੁੱਲ੍ਹ ਕੇ ਵਿਚਾਰ ਕਰਾਂਗੇ। ਇਹਦੇ 'ਚ ਇਕੱਲੀ ਖੱਡ, ਮਾਸ, ਚੰਮ, ਨਾੜੀਆਂ, ਗੰਦਗੀ, ਪੋਟਲੀ, ਜੋ ਮਲ ਮੁੱਤਰ ਥੋੜ੍ਹਾ ਇਕੱਲਾ, ਇਸ ਵਿੱਚ ਤਾਂ ਪਰਮਾਤਮਾ ਦਾ ਪਲੰਗ ਡਿੱਠਾ ਹੋਇਆ। ਇਸ ਵਿੱਚ ਵੀ ਹਰਿਮੰਦਰ ਦਾ ਕੀਰਤਨ ਹੁੰਦਾ ਹੈ। ਮੈਨੂੰ ਨਹੀਂ ਸੁਣਾਈ ਦਿੰਦਾ, ਗੱਲ ਵੱਖਰੀ, ਪਰ ਜੋ ਬਾਬਾ ਜੀ ਨੇ ਬਾਣੀ 'ਚ ਕਿਹਾ, ਹਕੀਕਤ ਤਾਂ ਇਹ ਵੇ ਨਾ, ਇਸ ਵਿੱਚ ਖੂਨ ਦੀਆਂ ਨਾੜੀਆਂ ਭਰ ਭਰ ਕੇ ਖੂਨ ਚੱਲਦਾ ਹੈ, ਤੇ ਬਾਬਾ ਜੀ ਵੀ ਕਹਿੰਦੇ ਇਹਦੇ ਵਿੱਚ ਅੱਗ ਦੇ ਦਰਿਆ ਵੀ ਚੱਲਦੇ ਨੇ। ਹੰਸ ਖੇਤ ਲੋਭ ਕੋਪ ਚਾਰੇ ਨਦੀਆਂ ਅੱਗ, ਅੰਦਰ ਅੱਗ ਦੇ ਦਰਿਆ ਨੇ। ਇਹ ਜਿਹੋ ਜਿਹੋ ਜੀ ਬਿਰਤੀ, ਉਹ ਕੁਝ ਮਿਲੀ ਜਾਂਦਾ। ਜੇ ਬੰਦੇ ਦੀ ਬਿਰਤੀ ਚੰਮ ਮਾਸ ਖੱਡੀਆਂ ਦੀ ਹੈ ਨਾ, ਉਹ ਬੋਡੀ ਨੂੰ ਦੇਖ ਕੇ ਚਮੜੀ ਵਾਲੀ ਆਕਰਸ਼ਿਤ ਹੁੰਦਾ ਹੈ। ਜਿਸ ਬੰਦੇ ਦੀ ਅੰਦਰ ਈਰਖਾ ਦਵੈਸ਼ ਆ ਨਦੀਆਂ ਚਾਰ ਅੱਗ ਦੀਆਂ ਨੇ, ਉਹ ਅੰਦਰ ਇਹਨਾਂ ਵਿਕਾਰਾਂ ਦੇ ਭਾਂਬੜ ਸੜਦਾ ਹੈ ਤੇ ਜਿਹਨੂੰ ਰੱਬ ਨੇ ਚੰਮ ਦੀ ਬਿਰਤੀ ਤੋਂ ਉਠਾ ਕੇ ਬ੍ਰਹਮ ਦੀ ਬਿਰਤੀ ਦੇ ਦਿੱਤੀ ਉਹ ਕਹਿੰਦਾ ਨਹੀਂ ਉਹ ਲੋਕੋ ਇਹ ਚ ਇਕੱਲਾ ਖੂਨ ਨਹੀਂ ਜੇ ਇਹਦੇ ਵਿੱਚ ਰੂਹਾਨੀਅਤ ਦਾ ਇੱਕ ਦਰਿਆ ਵਗਦਾ ਪਿਆ ਹੈ ਇਸ ਵਿੱਚ ਰੱਬ ਦੇ ਨਾਮ ਦਾ ਦਰਿਆ ਹੈ ਇੱਥੇ ਦਰਿਆ ਕਿਹਾ ਇੱਕ ਥਾਂ ਤੇ ਭਗਤ ਜੀ ਨੇ ਹੋਰ ਸ਼ਬਦ ਵਰਤੇ ਹੈ ਕਹਿੰਦੇ ਇੱਕ ਸਰੋਵਰ ਭਰਿਆ ਪਿਆ ਤੇ ਨਕਾਨਕ ਭਰਿਆ ਪਿਆ ਕਹਿੰਦੇ ਲੋਕੋ ਮੈਂ ਤਾਂ ਰੱਬ ਦਾ ਸ਼ੁਕਰ ਕਰਨਾ ਮੈਂ ਬੁੱਕ ਭਰ ਭਰ ਕੇ ਰੋਜ਼ ਪੀਨਾ ਪਿਆ ਕਬੀਰ ਪਾਲ ਸਮੂਹਾ ਸਰੋਵਰ ਭਰਾ ਪੀ ਨਾ ਸਕੇ ਕੋਈ ਨੀਰ ਭਾਗ ਬੜੇ ਤੈ ਪਾਇਓ ਤੂੰ ਭਰ ਭਰ ਪੀਓ ਕਬੀਰ ਭਰ ਭਰ ਕੇ ਪੀ ਇੱਥੇ ਮੈਂ ਬੇਨਤੀ ਕਰਾਂਗਾ ਕਿ ਇਹ ਭਗਤ ਜੀ ਉਸ ਆਪਣੇ ਅਨੁਭਵ ਦਾ ਜ਼ਿਕਰ ਕਰ ਰਹੇ ਆ ਜੋ ਉਹ ਮਾਣ ਰਹੇ ਆ ਅਸਮਾਨ ਮਿਆਨ ਨੇ ਲਹੰਗ ਦਰੀਆ ਤੇਰੇ ਅੰਤਰ ਤੇਰੇ ਅੰਦਰ ਦਰਿਆ ਵਗਦਾ ਪਿਆ ਰੂਹਾਨੀਅਤ ਦਾ ਗੁਸਲ ਕਰਦਨ ਬੂਧ ਤੈਨੂੰ ਉਹਦੇ ਚ ਇਸ਼ਨਾਨ ਕਰਨਾ ਚਾਹੀਦਾ ਸੀ ਤੂੰ ਉਸ ਵਿੱਚ ਇਸ਼ਨਾਨ ਨਹੀਂ ਕੀਤਾ ਇਉਂ ਸ਼ਬਦ ਵਰਤਾ ਇਹ ਇਹ ਆਪਾਂ ਫਿਰ ਕਹੀਏ ਜੀ ਵੀ ਇਹ ਦਰਿਆ ਕਹਿ ਦਿੱਤਾ ਜਪਜੀ ਸਾਹਿਬ ਵਿੱਚ ਬਾਬਾ ਜੀ ਨੇ ਕਿਹਾ ਮਹਾਰਾਜ ਦਾ ਬਚਨ ਹੁੰਦਾ ਹੈ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਓ ਉਹ ਹੀ ਸ਼ਬਦ ਢੁਕਦਾ ਪਿਆ ਜੀ ਅਸਮਾਨ ਮਿਆਨੇ ਲਹੰਗ ਦਰੀਆ ਗੁਸਮ ਕਰਦਨ ਬੂਧ ਤੂੰ ਕਿਉਂ ਨੀ ਇਸ਼ਨਾਨ ਕਰਦਾ ਹੋਏ ਤੇਰੇ ਅੰਦਰ ਰੁਖਾਨੀਅਤ ਦਾ ਹੜ ਆਇਆ ਹੈ
ਕਰ ਫਕਰ ਦਾਇਮ ਲਾਏ ਚਸ਼ਮੇ
ਹੁਣ ਬੇਨਤੀ ਸੁਣਿਓ ਕਰ ਫਕਰ ਦਾਇਮ ਲਾਏ ਚਸ਼ਮੇ ਫਕਰ ਦਾ ਅਰਥ ਫਕੀਰੀ ਫਕੀਰੀ ਦਾ ਅਰਥ ਮੰਗਤਾ ਨਹੀਂ ਮੈਨੂੰ ਪਤਾ ਬਾਣੀ ਸ਼ਬਦ ਫਕੀਰ ਦਾ ਅਰਥ ਮੰਗਤਾ ਵੀ ਆਇਆ ਜਿਨ ਕਹਿ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ ਉੱਥੇ ਫਕੀਰ ਦਾ ਅਰਥ ਮੰਗਤਾ ਹੈ ਪਰ ਇੱਥੇ ਫਕੀਰ ਦਾ ਅਰਥ ਕਰਾਂਗੇ ਇਬਾਦਤ ਕਰਨ ਵਾਲਾ ਭਗਤ ਸਾਹਿਬ ਇਸ ਗੱਲ ਦਾ ਨਿਤਾਰਾ ਕਰ ਗਏ ਜੀ ਇਸ ਤੁਕ ਵਿੱਚ ਕਹਿੰਦੇ ਨੇ ਆਪਣੀਆਂ ਅੱਖਾਂ ਤੇ ਈਰਖਾ ਦੇ ਚਸ਼ਮੇ ਨਾ ਲਾ ਆਪਣੀ ਐਨਕ ਜਿਹੜੀ ਹੈ ਵਾਸ਼ਨਾ ਦੀ ਨਾ ਲਾ ਇੱਕ ਕੰਮ ਕਰ ਕਰ ਫਕਰ ਦਾਇਮ ਲਾਏ ਚਸ਼ਮੇ ਤੂੰ ਰੱਬ ਦੀ ਬੰਦਗੀ ਕਰਨ ਦਾ ਐਨਕ ਲਾ ਕੇ ਦੇਖ ਜਦੋਂ ਰੱਬ ਦੀ ਬੰਦਗੀ ਐਨਕ ਲਾ ਕੇ ਦੇਖੇਗਾ ਤੈਨੂੰ ਸੰਸਾਰ ਕੁਝ ਹੋਰ ਦਿਸੇਗਾ ਹੁਣ ਜੇ ਮੇਰੀ ਐਨਕ ਦੇ ਕਾਲੇ ਗੂੜੇ ਸ਼ੀਸ਼ੇ ਨੇ ਤੇ ਮੈਂ ਇਹੀ ਕਹਾ ਜਾਂਗਾ ਇਹ ਤਾਂ ਧੁੱਪ ਵੀ ਕਾਲੀ ਹੋ ਗਈ ਕਿਉਂਕਿ ਐਨਕ ਦੇ ਸ਼ੀਸ਼ੇ ਹੋ ਜਾਣੇ ਤੇ ਜਿਸ ਦੇ ਐਨਕ ਦੇ ਸ਼ੀਸ਼ੇ ਲਾਲ ਨੇ ਉਹ ਕਹੇਗਾ ਹਰ ਪਾਸੇ ਲਾਲੀ ਜੇ ਜਿਸ ਦੇ ਐਨਕ ਦੇ ਸ਼ੀਸ਼ੇ ਸਾਵੇ ਨੇ ਸਾਵਾ ਸ਼ਬਦ ਬੜਾ ਪੁਰਾਣਾ ਹੈ ਜੀ ਜਿਹਨੂੰ ਹਰੇ ਕਹਿੰਦੇ ਜਿਹਦੇ ਐਨਕ ਦੇ ਸ਼ੀਸ਼ੇ ਹਰੇ ਨੂੰ ਕਹੇਗਾ ਹਰ ਪਾਸੇ ਹਰਿਆਵਲ ਹੈ ਇਹ ਕੀ ਯਾਰ ਰੱਖੋ ਜਿਹੋ ਜੀ ਐਨਕ ਲਾਈਏ ਬਾਹਰ ਉਹ ਜਿਹਾ ਕਹਿੰਦੇ ਜਿਹੜਾ ਤੂੰ ਆ ਲੜਾਈ ਝਗੜਾ ਕਰੀ ਬੈਠਾ ਹੈ ਇਸ ਈਰਖਾਂ ਤੇ ਵਾਦ ਵਾਦ ਦੀ ਐਨਕ ਨੂੰ ਤੋੜ ਆਪਣੀਆਂ ਅੱਖਾਂ ਉੱਤੇ ਰੱਬ ਦੀ ਬੰਦਗੀ ਦੀ ਐਨਕ ਲਾ ਚਸ਼ਮੇ ਦਾ ਅਰਥ ਐਨਕ ਲਾ ਆਪਣੀ ਫਿਰ ਇਹਦੇ ਨਾਲ ਬਖਸ਼ਿਸ਼ ਕੀ ਮਿਲੇਗੀ ਜੇ ਮੰਨ ਲਓ ਜਿਹਨੇ ਬੰਦਗੀ ਦੀ ਫਕੀਰੀ ਦੀ ਐਨਕ ਲਾ ਲਈ ਤੇ ਉਹਦਾ ਫਲ ਕੀ ਹੈ
ਜਹੈ ਤਹਾਂ ਮੌਜੂਦ
ਜਹੈ ਤਹਾਂ ਮੌਜੂਦ ਜਦੋਂ ਬੰਦਗੀ ਦੀ ਐਨਕ ਲੱਗ ਜਾਏ ਜਿੱਧਰ ਝਾਤੀ ਮਾਰ ਕੇ ਦੇਖੇਗਾ ਸਾਰੀਆਂ ਥਾਵਾਂ ਤੇ ਉਹੀ ਦੱਸੇਗਾ ਇਬਾਦਤ ਦੀ ਐਨਕ ਲਾ ਸਿਮਰਨ ਦੀ ਐਨਕ ਲਾ ਭਜਨ ਦੀ ਐਨਕ ਲਾ ਕੱਲ ਵੀ ਦਾਸ ਭਾਈ ਕਨਈਆ ਸਾਹਿਬ ਜੀ ਦੇ ਜੀਵਨ ਤੇ ਇੱਕ ਜਗ੍ਹਾ ਬੋਲਣ ਗਿਆ ਤੇ ਮੈਂ ਇੱਕ ਬੇਨਤੀ ਕੀਤੀ ਸੀ ਜਦੋਂ ਬੰਦਗੀ ਦੀ ਐਨਕ ਲੱਗ ਜਾਏ ਕੋਈ ਦੂਜਾ ਨਹੀਂ ਉਸ ਵਕਤ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭ ਨਾ ਕੇ ਸਾਜਨ ਸੱਚ ਏਵੇ ਬੰਦਗੀ ਦੀ ਇਬਾਦਤ ਲੱਗ ਜਾਏ ਇਹ ਵਾਹਿਗੁਰੂ ਐਨਕ ਲੱਗ ਜਾਏ ਇਬਾਦਤ ਦੀ ਐਨਕ ਲੱਗ ਜਾਏ ਵਿਸਰ ਗਈ ਸਭ ਤਾਤ ਪਰਾਹੀ ਜਬ ਤੇ ਸਾਧ ਸੰਗਤ ਮੋਇ ਪਾਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨਿਆਈ ਸਿਮਰਨ ਦੀ ਐਨਕ ਤੋਂ ਬਿਨਾਂ ਹਰ ਥਾਂ ਨਹੀਂ ਦਿਸਣਾ ਜਿਹਨੇ ਬੰਦਗੀ ਦੀ ਇਬਾਦਤ ਲਾ ਲਈ ਉਹ ਕਹਿੰਦਾ ਗਾਹੇ ਸੂਫੀ ਗਾਹੇ ਜ਼ਾਇਦ ਗਾਹੇ ਕਲੰਦਰ ਮੇਸ਼ ਵੱਧ ਰੰਗ ਹਾਏ ਮੁਖਤਲਿਬ ਦਾਰਦ ਬੁੱਤੇ ਅਯਾਰ ਮਾਂ ਭਾਈ ਨੰਦ ਲਾਲ ਜੀ ਜਿਹਦੇ ਕੋਲ ਬੰਦਗੀ ਦੀ ਇਬਾਦਤ ਹੈ ਉਹ ਸਾਰੀਆਂ ਥਾਵਾਂ ਤੇ ਉਹਨੂੰ ਦੇਖਦਾ ਉਹ ਨਮੋ ਅੰਧਕਾਰੇ ਵੀ ਕਹਿੰਦਾ ਨਮੋ ਸੂਰਜ ਸੂਰਜ ਵੀ ਕਹਿੰਦਾ ਉਹ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਵੀ ਕਹਿੰਦਾ ਹੈ ਉਹ ਕਹਿੰਦਾ ਸੱਚ ਏਵੇ ਕਿ ਹਰ ਥਾਂ ਤੇ ਤੂੰ ਹੀ ਬੈਠਾ ਹੈ ਇੱਥੇ ਮਹਾਰਾਜ ਕਹਿੰਦੇ ਨੇ ਤੂੰ ਇਬਾਦਤ ਦੀ ਐਨਕ ਲਾ ਹਰ ਥਾਂ ਤੇ ਉਹ ਨਜ਼ਰ ਆਏਗਾ
ਅੱਲਾਹ ਪਾਕੰ ਪਾਕ ਹੈ ਸਾਕ ਕਰੋ ਜੇ ਦੂਸਰ ਹੋਏ।
ਅੱਲਾਹ ਪਾਕੰ ਪਾਕ ਹੈ, ਅੱਲਾਹ ਦਾ ਅਰਥ ਰੱਬ ਜੀ, ਵਾਹਿਗੁਰੂ ਜੀ, ਪ੍ਰਭੂ ਜੀ, ਖੁਦਾ ਜੀ। ਪਾਕ ਦਾ ਅਰਥ ਹੈ ਪਵਿੱਤਰ, ਰੱਬ ਮੇਰਾ ਪਵਿੱਤਰ ਦਾ ਪਵਿੱਤਰ ਹੈ, ਪਵਿੱਤਰ ਤੋਂ ਪਵਿੱਤਰ ਹੈ, ਉਹ ਨਿਰਮਲ ਹੈ। ਅੱਲਾਹ ਪਾਕੰ ਪਾਕ ਹੈ, ਸਾਕ ਕਰੂੰ ਜੇ ਦੂਸਰ ਹੋਏ, ਮੈਂ ਤਾਂ ਸੰਸਾ ਪੈਦਾ ਕਰਾਂ ਕੋਈ ਦੂਜਾ ਹੋਏ। ਕਬੀਰ ਸਾਹਿਬ ਕਹਿੰਦੇ ਨੇ ਮੇਰਾ ਰੱਬ ਪਵਿੱਤਰ ਤੋਂ ਪਵਿੱਤਰ, ਮੈਂ ਤਾਂ ਕਦੀ ਸ਼ੱਕ ਚ ਨਹੀਂ ਪਿਆ, ਕਿਉਂਕਿ ਉਹਦੇ ਤੋਂ ਬਿਨਾਂ ਦੂਜਾ ਕੋਈ ਹੈ ਹੀ ਨਹੀਂ। ਸ਼ੱਕ ਕਰੂੰ ਜੇ ਦੂਸਰ ਹੋਏ, ਕਾਹਦਾ ਸ਼ੱਕ ਕਰਾਂ ਮੈਂ, ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ ਕਿ ਪਾਕ ਬੇਐਬ ਹੈ, ਇੰਨਾ ਪਵਿੱਤਰ, ਤੇਰੇ ਅੰਦਰ ਕੋਈ ਐਬ ਹੀ ਨਹੀਂ। ਅੱਲਾਹ ਪਾਕ ਨੂੰ ਪਾਕ ਹੈ, ਸ਼ੱਕ ਕਰੂੰ ਜੇ ਦੂਸਰ ਹੋਏ, ਮੈਂ ਕਿਉਂ ਚਿੰਤਾ ਕਰਾਂ, ਮੈਂ ਕਿਉਂ ਸੰਸਾ ਕਰਾਂ, ਮੇਰਾ ਮਨ ਮੰਨ ਗਿਆ, ਕਹਿੰਦੇ ਮੇਰੇ 'ਚ ਕੋਈ ਸੰਸੇ ਦੀ ਗੰਢ ਨਹੀਂ। ਸ਼ੱਕ ਕਰੂੰ ਜੇ ਦੂਸਰ ਹੋਏ, ਉਹਦੇ ਵਰਗਾ ਦੂਜਾ ਕੋਈ ਨਹੀਂ।
ਕਬੀਰ ਕਰਮ ਕਰੀਮ ਕਾ,
ਕਬੀਰ ਕਰਮ ਕਰੀਮ ਕਾ, ਕਬੀਰ ਸਾਹਿਬ ਭਗਤ ਜੀ ਬਖਸ਼ਿਸ਼ ਕਰ ਰਹੇ ਆ। ਕਰਮ ਦਾ ਅਰਥ ਹੈ ਬਖਸ਼ਿਸ਼, ਕਰੀਮ ਦਾ ਅਰਥ ਹੈ ਦਿਆਲੂ। ਇਹ ਬਖਸ਼ਿਸ਼ ਕਰੀਮ ਪਰਮਾਤਮਾ ਦੀ ਹੈ, ਰੱਬ ਦੀ ਹੈ, ਜਿਹੜਾ ਦਇਆ ਕਰਨ ਵਾਲਾ ਹੈ।
ਉਹ ਕਰੈ ਜਾਣੈ ਸੋਏ,
ਹਾਂ ਕਬੀਰ ਕਰਮ ਕਰੀਮ ਕਾ, ਉਹ ਕਰੈ ਜਾਣੈ ਸੋਏ, ਬਖਸ਼ਿਸ਼ ਕਰਨ ਵਾਲਾ ਉਹ ਵੇ, ਬਖਸ਼ਿਸ਼ ਉਹਦੇ ਹੱਥ ਵਿੱਚ। ਕਹਿੰਦੇ ਮੈਂ ਨਹੀਂ ਦੱਸ ਸਕਦਾ ਕਿਹਦੇ ਤੇ ਕਦੋਂ ਕਰੇਗਾ, ਇਹ ਉਸ ਸ਼ੋ ਨੱਡੜੇ ਦੀ ਮਰਜ਼ੀ ਹੈ ਕਿਹਦੇ ਉੱਤੇ ਕਦੋਂ ਕਿਰਪਾ ਕਰ ਦੇਣੀ ਹੈ, ਉਹੀ ਜਾਣਦਾ ਜੀ। ਇੱਕ ਜਗੰਦੇ ਨਾ ਲੈਣ, ਇੱਕ ਸੁੱਤਿਆਂ ਦੇ ਉਠਾਲ, ਜਿਹੜਾ ਸੁੱਤਾ ਸੀ ਉਹਨੂੰ ਪਤਾ ਸੀ ਸਵੇਰੇ ਕਿਰਪਾ ਹੋ ਜਾਣੀ। ਮੈਂ ਤਾਂ ਕਈ ਵਾਰੀ ਸੋਚਣਾ, ਸੱਜਣ ਠੱਗ ਤਿਆਰੀ ਕਰਦਾ ਪਿਆ ਸਾਰੀ ਰਾਤ, ਐ ਆਪਣੀਆਂ ਤਿੱਖੀਆਂ ਛਵੀਆਂ ਕੁਹਾੜੀਆਂ ਕਰਦਾ ਪਿਆ, ਬਾਬਾ ਜੀ ਨੂੰ ਖਤਮ ਕਰ ਲਈ, ਉਹਨੂੰ ਪਤਾ ਹੀ ਕੋਈ ਨਹੀਂ, ਓਏ ਛੁਰੀਆਂ ਰਗੜਨ ਵਾਲਿਆ, ਤੈਨੂੰ ਸਵੇਰੇ ਬਾਬੇ ਨੇ ਸੰਤ ਬਣਾ ਕੇ ਜਾਣਾ ਹੈ। ਕਿਰਪਾ ਦਾ ਉਹਦੀ ਮਰਜ਼ੀ ਹੈ ਜੀ, ਕਿਰਪਾ ਜ਼ੋਰਾਂ ਨਾਲ। ਪਿਰਥੀਆ ਜ਼ੋਰ ਲਾਉਂਦਾ ਮਰ ਗਿਆ, ਮਹਾਰਾਜ ਜੀ ਨੂੰ ਲਾਹੌਰ ਲਾਹੌਰੋਂ ਵੀ ਚਿੱਠੀਆਂ ਲੁਕਾਈ ਬੈਠਾ ਵੀ ਕਿਤੇ ਗੁਰੂ ਅਰਜਨ ਦੇਵ ਆ ਨਾ ਜਾਏ। ਪਰ ਪਿਆਰੇ, ਉਹ ਜ਼ੋਰਾਂ ਨਾਲ ਚਲਾਕੀਆਂ ਕਿਰਪਾ ਮਿਲਦੀ, ਜਦੋਂ ਕਿਰਪਾ ਮਿਲਣੀ ਹੋਵੇ ਉਦੋਂ ਗੁਰੂ ਰਾਮਦਾਸ ਬਾਬੇ ਬੁੱਢੇ ਨੂੰ ਭੇਜ ਕੇ ਵੀ ਗੁਰੂ ਅਰਜਨ ਦੇਵ ਨੂੰ ਬੁਲਾ ਲੈਂਦਾ ਹੈ। ਇਸ ਕਰਕੇ ਉਹਦੀ ਕਿਰਪਾ ਜਿਹੜੀ ਹੈ ਸਿਰਫ ਉਹ ਜਾਣਦਾ ਹੈ। ਇਸ ਸਾਰੇ ਸ਼ਬਦ ਦਾ ਤੱਤ ਭਾਵ ਗੁਰਮੁਖੋ ਇਹ ਸੀ ਕਿ ਆਪਾਂ ਬਹਿਸ ਮੁਬਹਿਸੇ 'ਚ ਨਾ ਪਈਏ, ਅਧਿਐਨ ਕਰੋ ਧਰਮ ਗ੍ਰੰਥ ਦਾ, ਪਰ ਉਹਨੂੰ ਛੁਰੀ ਦੀ ਤਰ੍ਹਾਂ ਨਾ ਚਲਾਈਏ, ਕਿਸੇ ਨੂੰ ਥੱਲੇ ਅਪਮਾਨਿਤ ਕਰਨ ਲਈ ਤੁਕਾਂ ਨਾ ਵਰਤੀ। ਮੈਨੂੰ ਪਤਾ ਜੋ ਕੁਛ ਅੱਜ ਸਾਡਾ ਸਿਸਟਮ ਚੱਲਦਾ, ਉਸ ਤੁਕ ਨੂੰ ਆਪਣੇ ਅੰਦਰ ਨੂੰ ਖੋਜਣ 'ਤੇ ਲਾ ਦਈਏ। ਆਓ ਭਾਈ ਸਾਹਿਬ ਅੰਤਲੀਆਂ ਤੁਕਾਂ ਪੜ੍ਹਨਗੇ, ਟਾਈਮ ਥੋੜ੍ਹਾ ਜਿਹਾ ਜ਼ਿਆਦਾ ਹੋ ਗਿਆ, ਫਿਰ ਸਮਾਪਤੀ ਕਰਨੀ ਹੈ ਜੀ।
ਅੱਲਾਹ ਪਾਕੰ ਪਾਕ ਹੈ, ਸਾਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ, ਉਹ ਕਰੈ ਜਾਣੈ ਸੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।